ਨੈ ਨੀਂਦ ਆਵੈ ਪ੍ਰੇਮ ਪਾਵੈ ਸੁਣ ਬੇਨੰਤੀ ਮੇਰੀਆ। ਹੁਣ ਕਹਿੰਦੇ ਨੇ ਪ੍ਰੇਮ ਭਾਵੈ ਤੇ ਜੇ ਤੇਰਾ ਪ੍ਰੇਮ ਸਤਾ ਰਿਹਾ, ਜਿਵੇਂ ਔਰਤ ਨੂੰ ਪਤੀ ਦੀ ਜੁਦਾਈ ਸਤਾਉਂਦੀ ਹੈ, ਐਵੇਂ ਜੀਵਾਤਮਾ ਨੂੰ ਪ੍ਰਭੂ ਜੀ ਦਾ ਪ੍ਰੇਮ ਸਤਾਉਂਦਾ ਹੈ। ਨੈ ਨੀਂਦ ਆਵੈ ਪ੍ਰੇਮ ਭਾਵੈ, ਭਾਵੈ ਦਾ ਮਤਲਬ ਹੁੰਦਾ ਚੰਗਾ ਲੱਗਣਾ। ਤੇਰਾ ਪਿਆਰ ਮੈਨੂੰ ਬੜਾ ਪਾਉਂਦਾ ਏ, ਬੜਾ ਚੰਗਾ ਲੱਗਦਾ ਏ। ਹੇ ਪ੍ਰਭੂ ਜੀ, ਉਹ ਤੁਹਾਡਾ ਪਿਆਰ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ। ਪ੍ਰੇਮ ਭਾਵ ਹੈ। ਸੁਣ ਬੇਨੰਤੀ ਮੇਰੀਆ, ਹੇ ਪ੍ਰਭੂ ਜੀ ਉਹ ਮੇਰੀ ਬੇਨਤੀ ਸੁਣੋ। ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਮੈਨੂੰ ਬੜੀ ਚੰਗੀ ਲੱਗਦੀ ਹੈ, ਤੁਹਾਡਾ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਹੈ, ਪਰ ਕਿਉਂਕਿ ਤੁਸੀਂ ਦੂਰ ਹੋ ਮੇਰੇ ਤੋਂ ਤੇ ਬੇਚੈਨੀ ਬੜੀ ਹੈ, ਤਾਂ ਸੁੱਖ ਵਿੱਚ ਮੈਂ ਨਹੀਂ ਰਹਿ ਸਕਦੀ, ਚੈਨ ਮੈਨੂੰ ਕੋਈ ਨਹੀਂ। ਹਾਂਜੀ, ਵਿਛੜ ਕੇ ਮੈਨੂੰ ਚੈਨ ਕੋਈ ਨਹੀਂ।
ਬਾਜੋ ਪਿਆਰੇ ਕੋਈ ਨਾ ਸਾਰੇ, ਇੱਕ ਲੜੀ ਗੁਰ ਲਾਏ।
ਬਾਜੋ ਪਿਆਰੇ, ਪਿਆਰੇ ਆਖਿਆ ਪ੍ਰਭੂ ਪਿਆਰੇ ਨੂੰ। ਬਾਜੋ ਪਿਆਰੇ, ਬਾਜੋ ਸਾਥ ਬਿਨਾ, ਇਹ ਪ੍ਰਭੂ ਜੀ ਉਹ ਤੁਹਾਡੇ ਸਾਥ ਤੋਂ ਬਿਨਾ, ਵਿਦਾਊਟ ਯੋਰ ਕੰਪਨੀ। ਬਾਜੋ ਪਿਆਰੇ ਕੋਈ ਨਾ ਸਾਰੇ, ਸਾਰ ਦਾ ਮਤਲਬ ਹੁੰਦਾ ਹੈ ਖਬਰਸਾਰ ਲੈਣੀ, ਉਸ ਖਬਰਸਾਰ ਤੋਂ ਬਣਿਆ ਸਾਰੇ। ਹੇ ਪ੍ਰਭੂ ਜੀ ਉਹ ਤੁਸੀਂ ਬੈਠੇ ਹੋ ਦੂਰ, ਤੁਹਾਤੋਂ ਬਿਨਾਂ ਤੇ ਮੇਰੀ ਕੋਈ ਖਬਰ ਹੀ ਨਹੀਂ ਲੈਂਦਾ, ਕੋਈ ਮੇਰੀ ਬਾਤ ਹੀ ਨਹੀਂ ਪੁੱਛਦਾ, ਮੇਰੇ ਦੁੱਖ ਸੁੱਖ ਵਿੱਚ ਕੋਈ ਸਹਾਈ ਨਹੀਂ ਹੁੰਦਾ, ਮੇਰੀ ਬੇਚੈਨੀ ਦੂਰ ਕਰਨ ਦਾ ਕੋਈ ਉਪਰਾਲਾ ਨਹੀਂ ਕਰਦਾ, ਕੋਈ ਮੇਰੀ ਬਾਤ ਨਹੀਂ ਪੁੱਛਦਾ, ਕੋਈ ਖਬਰਸਾਰ ਨਹੀਂ ਲੈਂਦਾ। ਬਾਜੋ ਪਿਆਰੇ, ਕਿਉਂਕਿ ਪਤਨੀ ਦੀ ਖਬਰਸਾਰ ਤੇ ਪਤੀ ਲਏਗਾ, ਪਤਨੀ ਦੀ ਖਬਰਸਾਰ, ਪਤਨੀ ਦਾ ਦੁੱਖ ਸੁੱਖ ਵਿੱਚ ਸਾਥੀ ਹੈ ਪਤੀ, ਲੇਕਿਨ ਪਤੀ ਤੋਂ ਜੇ ਵਿਛੜ ਗਈ ਹੈ ਔਰਤ, ਤਾਂ ਫਿਰ ਤੇ ਇਹੀ ਆਖੇਗੀ ਬਾਜੋ ਪਿਆਰੇ ਕੋਈ ਨਾ ਸਾਰੇ, ਐਵੇਂ ਆਤਮਾ ਵਿਛੜ ਗਈ ਹੈ ਪ੍ਰਭੂ ਪਤੀ ਤੋਂ, ਤਾਂ ਆਖ ਰਹੀ ਹੈ ਹੁਣ ਤੇ ਮੇਰੀ ਕੋਈ ਖਬਰ ਹੀ ਨਹੀਂ ਲੈਂਦਾ, ਕੋਈ ਮੇਰੀ ਬਾਤ ਨਹੀਂ ਪੁੱਛਦਾ। ਬਾਜੋ ਪਿਆਰੇ ਕੋਈ ਨਾ ਸਾਰੇ, ਕੋਈ ਸਾਰ ਨਹੀਂ ਲੈਂਦਾ, ਕੋਈ ਖਬਰ ਸਾਰ ਨਹੀਂ ਲੈਂਦਾ, ਕੋਈ ਮੇਰੀ ਸੰਭਾਲ ਨਹੀਂ ਕਰਦਾ, ਕੋਈ ਪੁੱਛ ਗਿੱਛ ਨਹੀਂ ਕਰਦਾ। ਹਾਂਜੀ,
ਨਾਨਕ
ਇੱਕ ਲੜੀ ਕੁਰਲਾਏ, ਇਕੱਲੀ ਕੁਰਲਾਏ, ਕੁਰਲਾਏ ਦਾ ਮਤਲਬ ਕੀ ਹੁੰਦਾ ਹੈ? ਪੀੜਾ ਵਿੱਚ ਕੂਕ ਪੁਕਾਰ ਕਰਨੀ, ਹਾਏ ਹਾਏ ਦੀ ਆਵਾਜ਼, ਇਹ ਕੁਰਲਾਉਣਾ ਹੁੰਦਾ ਹੈ, ਦੁੱਖ ਦੀ ਆਵਾਜ਼, ਉਸਨੂੰ ਕੁਰਲਾਉਣਾ ਆਖਦੇ ਨੇ। ਇੱਕ ਲੜੀ ਕੁਰਲਾਏ, ਇਹ ਜੀਵਾਤਮਾ ਪ੍ਰਭੂ ਤੋਂ ਨਿਖੜ ਕੇ ਇਕੱਲੀ ਦੁੱਖ ਵਿੱਚ ਕੁਰਲਾਉਂਦੀ ਹੈ, ਕੂਕ ਪੁਕਾਰ ਕਰਦੀ ਹੈ।
ਨਾਨਕ ਸਾਧਨ ਮਿਲੇ ਮਿਲਾਈ,
ਸਾਧਨ ਇਕੱਠਾ ਪੜਨਾ ਬੇਟੇ, ਇਹ ਸਾਧ ਧਨ ਵੱਖਰੋ ਵੱਖਰੇ ਵੀ ਸਪ੍ਰਿੰਟ ਹੋਏ ਨੇ। ਸਾ ਧਨ ਜੇ ਆਖੋਗੇ ਉਹ ਔਰਤ, ਸਾ ਦਾ ਮਤਲਬ ਹੁੰਦਾ ਉਹ ਤੇ ਧਨ ਦਾ ਮਤਲਬ ਔਰਤ। ਹੁਣ ਜਦੋਂ ਅਰਥ ਕੀਤੇ ਨਾ ਕਿਸੇ ਨੇ, ਤੇ ਉੱਥੇ ਗਲਤੀ ਕੀਤੀ ਪਦਛੇਦ ਕਰਨ ਵਾਲਿਆਂ ਨੇ, ਉਹਨਾਂ ਨੇ ਇੰਜ ਸਮਝਿਆ ਜਿਵੇਂ ਫਲਾਨੀ ਔਰਤ। ਹੁਣ ਇੱਕ ਬੰਦੇ ਦੀ ਇੱਕ ਆਤਮਾ ਦੀ ਗੱਲ ਤੇ ਨਹੀਂ ਹੋ ਰਹੀ ਕਿ ਸਾ ਧਨ, ਇਹ ਲਫ਼ਜ਼ ਇਕੱਠਾ ਹੈ ਸਾਧਨ। ਸਾਧਨ ਦਾ ਮਤਲਬ ਹੁੰਦਾ ਹੈ ਉਹ ਸਾਧਨ ਨਹੀਂ, ਵਸੀਲਾ ਨਹੀਂ, ਇਹ ਸਾਧਨ ਦਾ ਮਤਲਬ ਔਰਤ ਵੀ ਹੁੰਦਾ ਹੈ। ਸਾਧਨ ਜਿਵੇਂ ਵਸੀਲਾ ਹੁੰਦਾ ਹੈ ਨਾ, ਤੇ ਸਾਧਨ ਦਾ ਅਰਥ ਔਰਤ ਵੀ ਹੁੰਦਾ ਹੈ। ਤਾਂ ਇਹ ਸਾਧਨ ਨਹੀਂ ਹੈ, ਸਾਧਨ। ਹਾਂਜੀ, ਉੱਤੇ ਇਕੱਠੀ ਲਾਈਨ ਚਾਹੀਦੀ ਹੈ, ਪਦਛੇਦ ਗਲਤ ਹੋਇਆ ਹੈ। ਪਿਛਲੇ ਸ਼ਬਦ ਵਿੱਚ ਵੀ ਇਸੇ ਤਰ੍ਹਾਂ ਆਪਾਂ ਵੇਖਿਆ ਸੀ, ਉੱਥੇ ਵੀ ਇਹੀ ਭੁੱਲ ਸੀ, ਸਾ ਤੇ ਧਨ ਵੱਖਰੇ ਲਿਖੇ ਸਨ, ਇਕੱਠੇ ਹੋਣੇ ਚਾਹੀਦੇ ਨੇ ਪੋਥੀ ਚ, ਮੇਰੇ ਖਿਆਲ ਸਾਹਿਬ ਸਿੰਘ ਹੋਣਾ ਦੀ ਇਕੱਠੇ ਹੋਣੇ ਚਾਹੀਦੇ ਨੇ। ਹਾਂਜੀ, ਨਹੀਂ ਪੋਥੀ ਚ ਮੈਂ ਗੱਲ ਕਰ ਰਿਹਾ, ਸਾਹਿਬ ਸਿੰਘ ਇਕੱਠੇ ਹੋਣੇ ਚਾਹੀਦੇ ਨੇ ਕਿਉਂਕਿ ਉਹ ਭੁੱਲ ਨਹੀਂ ਕਰ ਸਕਦੇ।
ਨਾਨਕ ਸਾਧਨ ਮਿਲੇ ਮਿਲਾਈ,
ਨਾਨਕ ਸਾਧਨ ਮਿਲੇ ਮਿਲਾਈ,
ਬਿਨ ਪ੍ਰੀਤਮ ਦੁੱਖ ਪਾਏ।
ਇਤਨਾ ਕੁ ਲਈਏ ਪਹਿਲਾਂ, ਨਾਨਕ ਸਾਧਨ ਮਿਲੇ ਮਿਲਾਈ, ਮਿਲੇ ਮਿਲ ਸਕਦੀ ਹੈ, ਮਿਲਾਈ ਕਿਸੇ ਦੀ ਮਿਲਾਈ ਹੋਈ, ਕੋਈ ਵਿੱਚ ਪਵੇ ਤਾਂ ਮਿਲਾਵੇ, ਗੁਰੂ ਵਿੱਚ ਪਵੇ ਤਾਂ ਮਿਲਾਵੇ, ਗੁਰੂ ਦੀ ਮਿਲਾਈ ਹੋਈ ਪ੍ਰਭੂ ਨਾਲ ਮਿਲ ਸਕਦੀ ਹੈ। ਨਾਨਕ ਸਾਧਨ ਮਿਲੇ ਮਿਲਾਈ, ਜਦੋਂ ਆਪਾਂ ਸਾਧਨ ਆਖਦੇ ਹਾਂ ਤੇ ਕੋਈ ਵੀ ਜੀਵਾਤਮਾ ਹੈ, ਕੋਈ ਵੀ ਔਰਤ ਪ੍ਰਭੂਪਤੀ ਨਾਲ ਮੇਲਾ ਹੋ ਸਕਦਾ ਹੈ, ਪਰ ਕੋਈ ਮਿਲਾਵੇ ਤਾਂ ਮੇਲਾ ਹੋ ਸਕਦਾ ਹੈ। ਸਾਧਨ ਮਿਲੇ ਮਿਲਾਈ, ਸਾਧਨ ਮਿਲ ਸਕਦੀ ਏ ਜੇ ਗੁਰੂ ਮਿਲਾ ਦੇਵੇ, ਜੇ ਗੁਰੂ ਵਿਚੋਲਾ ਬਣ ਜਾਏ, ਜੇ ਗੁਰੂ ਸਹਾਇਤਾ ਕਰੇ। ਨਾਨਕ ਸਾਧਨ ਮਿਲੇ ਮਿਲਾਈ, ਲੇਕਿਨ ਇਹ ਪ੍ਰਤੱਖ ਹੈ ਕਿ ਬਿਨ ਪ੍ਰੀਤਮ ਦੁੱਖ ਪਾਵੈ, ਲੇਕਿਨ ਜਦ ਤੱਕ ਮਿਲਾਪ ਨਹੀਂ ਪਤੀ ਨਾਲ ਉਦੋਂ ਤੱਕ ਦੁਖੀ ਦੁੱਖ ਹੈ, ਬਿਨ ਪ੍ਰੀਤਮ ਦੁੱਖ ਪਾਵੈ। ਜਿੰਨਾ ਚਿਰ ਪ੍ਰਭੂ ਪਤੀ ਤੋਂ ਜੁਦਾਈ ਏ ਉਨਾ ਚਿਰ ਦੁੱਖ ਹੀ ਦੁੱਖ ਹੈ, ਪਰ ਦੁੱਖ ਕੱਟਿਆ ਜਾ ਸਕਦਾ ਹੈ। ਜੇ ਗੁਰੂ ਮਿਲਾ ਦੇਵੇ ਫਿਰ ਦੁੱਖ ਕੱਟਿਆ ਜਾ ਸਕਦਾ। ਹਾਂਜੀ,
ਪੀਰ ਛੋਟ ਜੀ ਜੀਓ ਕਵਣ ਮਿਲਾਵੈ, ਰਸ ਪ੍ਰੇਮ ਮਿਲੀ ਜੀਓ ਸ਼ਬਦ ਹੈ ਸੁਹਾਵੈ, ਸ਼ਬਦ ਹੈ ਸੁਹਾਵੇ ਤਾਂ ਪਤ ਪਾਵੈ,
ਪਤ ਪਾਵੈ, ਇਹਨੂੰ ਪਤੀ ਨਹੀਂ ਕਹਿਣਾ, ਪਾਤੀ ਹੈ ਇੱਜ਼ਤ।
ਸ਼ਬਦ ਹੈ ਸੁਹਾਵੇ ਤਾਂ ਪਤ ਪਾਵੈ, ਦੀਪਕ ਤੇ ਉਚਾਰੇ ਸੁਣ ਸਕੀ ਸਹੇਲੀ ਸਾਚ ਸਹੇਲੀ, ਸਾਚੇ ਕੇ ਗੁਣ ਸਾਰੇ, ਸਤਿਗੁਰ ਮੇਲੀ ਤਾਂ ਪਿਰ ਰਾਵੀ, ਵਿਕਸੀ ਅੰਮ੍ਰਿਤ ਬਾਣੀ, ਨਾਨਕ ਸਾਧਨ ਤਾਂ ਪਿਰ ਰਾਵੇ, ਜਾ ਤਿਸ ਕੈ ਮਨ ਪਾਣੀ।
ਪਿਰ ਛੋਡੜੀ ਜੀਓ ਕਵਣ ਮਿਲਾਵੇ, ਇਹ ਜਿਵੇਂ ਸਵਾਲ ਹੈ, ਪਿਰ ਛੋਡੜੀ ਜੀਓ ਕਵਣ ਮਿਲਾਵੇ, ਪਿਰ ਨੇ ਤੇ ਛੱਡ ਦਿੱਤਾ ਹੈ, ਜਿਵੇਂ ਪਤੀ ਛੱਡ ਗਿਆ ਪਤਨੀ ਨੂੰ, ਕਿਉਂਕਿ ਪਤਨੀ ਚ ਔਗਣ ਬਹੁਤ ਸਨ, ਪਤੀ ਛੱਡ ਗਿਆ ਹੁਣ ਮਿਲਾਵੇ ਕੌਣ, ਜੇ ਪਤੀ ਛੱਡ ਗਿਆ ਤੇ ਕੌਣ ਮਿਲਾਵੇ, ਪਤੀ ਖੁਦ ਛੱਡ ਗਿਆ ਤੇ ਕੌਣ ਮਿਲਾਵੇ। ਜਿਵੇਂ ਔਗਣ ਬਹੁਤ ਹੋਣ ਕਿਸੇ ਜਨਾਨੀ ਚ ਤੇ ਆਦਮੀ ਦੁਖੀ ਹੋ ਕੇ ਛੱਡ ਜਾਂਦਾ, ਕਹਿੰਦੇ ਨੇ ਕਿ ਔਗਣ ਮੇਰੇ ਚ ਬਹੁਤ ਸੀ, ਪਤੀ ਛੱਡ ਗਿਆ ਕੌਣ ਮਿਲਾਵੇ। ਫਿਰ ਛੋਟੀ ਜੀਓ, ਜੀਓ ਦਾ ਮਤਲਬ ਹੈ ਜੀ, ਐ ਜੀ। ਫਿਰ ਛੋਡੜੀ ਜੀਓ, ਜਿਵੇਂ ਸਹੇਲੀ ਨੂੰ ਆਖ ਰਹੀ ਹੈ, ਇਹ ਮੇਰੀ ਸਹੇਲੀ ਹੈ ਜੀ। ਫਿਰ ਛੋਡੜੀ ਜੀਓ, ਪਤੀ ਨੇ ਛੱਡ ਦਿੱਤਾ ਹੈ ਮੈਨੂੰ, ਛੁੱਟੜ ਹੋ ਗਈ ਆ, ਫਿਰ ਛੋਡੜੀ ਜੀਓ ਕਵਣ ਮਿਲਾਵੇ, ਹੁਣ ਮਿਲਾਵੇ ਕੌਣ, ਕਵਣ ਮਿਲਾਵੇ ਸਵਾਲ, ਤਾਂ ਫਿਰ ਅੱਗੇ ਜਵਾਬ ਹੈ। ਹਾਂਜੀ,
ਰਸ ਪ੍ਰੇਮ ਮਿਲੀ ਜੀਓ ਸ਼ਬਦ ਹੈ ਸੁਹਾਵੈ,
ਰਸ ਪ੍ਰੇਮ ਮਿਲੀ ਜੀਓ ਸ਼ਬਦ ਹੈ ਸੁਹਾਵੈ, ਰਸ ਪ੍ਰੇਮ ਸੁਣ ਲਓ, ਪ੍ਰੇਮ ਦਾ ਰਸ ਜੇ ਜਾਗੇ, ਪ੍ਰਭੂ ਲਈ ਜੇ ਪ੍ਰੇਮ ਦਾ ਰਸ ਜਾਗੇ ਤਾਂ, ਲੇਕਿਨ ਦੋ ਗੱਲਾਂ ਇਕੱਠੀਆਂ ਦੱਸ ਦਿੱਤੀਆਂ ਨੇ, ਇੱਕ ਤੇ ਪ੍ਰਭੂ ਲਈ ਪ੍ਰੇਮ ਜਾਗਣਾ ਬੜਾ ਜ਼ਰੂਰੀ ਹੈ, ਕਿਉਂਕਿ ਕਹਿੰਦੇ ਨੇ ਪ੍ਰੇਮ ਤੋਂ ਵੱਲੀ ਲੱਗਦਾ ਹੈ, ਇੱਕ ਪਾਸੇ ਜਿੱਥੇ ਬਹੁਤ ਪ੍ਰੇਮ ਆ ਗਿਆ ਫਿਰ ਦੂਜੇ ਪਾਸੇ ਵੀ ਜਾ ਲੱਗਦਾ, ਫੜਦਾ ਹੈ, ਖਬਰ ਦਿੰਦਾ ਹੈ। ਤੋ ਰਸ ਪ੍ਰੇਮ ਮਿਲੀ ਜੀਓ ਸ਼ਬਦ ਹੈ ਸੁਹਾਵੈ, ਸ਼ਬਦ ਦੁਆਰਾ, ਸ਼ਬਦ ਹੈ ਦੱਦੇ ਨੂੰ ਸਿਆਰੀ, ਸ਼ਬਦ ਦੁਆਰਾ गुरु दे शब्द द्वारा सुहावा अपना मन सोना कर लवे, अपना दिल सोना कर लवे, अपना हिरदा सोना कर लवे, अपने आप नु सोनी बना लवे। जे आत्मा अपने आप नु गुरु दे शब्द द्वारा सोनी बना लवे अते अपने आप नु सोनी बना के प्रभु जी नाल प्यार पा लवे तो फिर कहते ने पॉसिबिलिटी है, फिर मिलावे दी आस। गुरु शब्द द्वारा अपने हिरदे नु सोना कर लवे अते प्रभु पति ले प्यार पावे, प्यार जगाए, तो फिर कहते ने आस है कि छुट्टड़ दा भी मेला हो जाए। इसनु छड़ गया उसका भी मेला दोबारा हो सकता है। तो फिर दोहरावा तुक रस प्रेम मिली जियो, जे मेला पाउना है ते प्रेम रस चाहिदा है, प्रेम दा रस जागना चाहिदा है, प्रभु पति ले प्रेम जागना चाहिदा है। शब्द है सुहावा है, शब्द द्वारा अपने आप नु सोना करे। तो शब्द द्वारा शरीर ते नहीं ना सोना हुंदा, शब्द द्वारा की सोना हुंदा है, मन सोना हो जाता है, मन घड़िया जाता है, मन चो मैल निकल जाती है, मन खिड़ जाता है, मन सोना हो जाता है, अपना हिरदा सोना बना के रखे। तो फिर कहने ने प्रेम जगावे हिरदे विच प्रभु ले तो मिलाप दी आस है, तो छुट्टड़ भी मिल सकती है।
शब्द सुहावे ता पत पावे दीपक दे उजारे।
तो फिर दोहरांदे ने देखिया पहला शब्द आया सी सियारी नाल, हुण लाम नाल भी ला के दस्या कि उस सियारी दी आवाज उसे तरह है जिस तरह लाम दी है। एक बारी सियारी नाल दस्या, एक बारी लाम नाल दस्या, अर्थ हो गई है, समझा दिता है सतगुरां ने लिखत दे विच ही कि उस सियारी दी आवाज इसे तरह जिवे लाम दी है। देखिया पहली तुक विच शब्द है सियारी नाल है, इत्थे शब्द है लाम नाल है, समझा दिता है कि उस सियारी दी आवाज भी उवें है जिवे ए लाम दी है। शब्द सुहावा शकुरु दे शब्द नाल अपने आप नु कोई सोहना बना लवे, यही इस फ्रेज पिछे यूज कीता सी, शब्द है सुहावा है। हां जी, ता पत पावे ता ओही छुट्टड़ औरत इज्जत वाली हो सकती है। पत कहिंदे ने इज्जत, छुट्टड़ दी और छुट्टड़ औरत दी इज्जत नहीं हुंदी, कोई इज्जत नहीं करदा, आखदा छड़ दीती गई है, पति ने छड़ देता इहदी इज्जत कोई नहीं। पर ओही औरत इज्जत वाली बन जांदी है जे अपने आप नूं सोहनी बना के गुरु शब्द द्वारा उस नाल जुड़ जाए। तो कहिंदे ने शब्द सुहावा शब्द नाल अपना हिरदा सोहना कर लवे ते छुट्टड़ औरत भी इज्जत पा सकती है। शब्द सुहावा तां पत पावे, पत इज्जत है, दीपक दे उजार है। तो पत पाउण लई इक ते शब्द नाल सोहना करना है ते दूसरी गल की दसी है दीपक दे उजार है, दीवे नाल देही दे अंदर उजाला करे। दे दीवा ते अंदर जग नहीं सकता, तेल वाला दीवा ते नहीं जग सकता, तो केड़ा दीपक है ज्ञान वाला दीपक। और सतगुरां ने ए भी जड़ा कंपैरिजन है दीवे दा ज्ञान दे नाल बड़ा एप्ट बहुत सोहना, ए एवें नहीं कंपैरिजन दे दिते, सिमिलीज जड़ियां दित्तियां ने ए एवें नहीं दे दित्तियां, बड़ियां चुन चुन के सतगुरां ने दित्तियां ने। अनेरा होवे दीवा बालिए ते की हुंदा है, दीवे दे चानन च कुछ नजर आ सकदा है, सब कुछ दिसन लग पैंदा है। इवें एक चानन अजेहा है जो अंदर पैदा हो जाए ते रूह नू सृष्टि दी सोझी हो जाती है, ते ओ चानन फिर तेल दे दीवे वाला चानन नहीं है, ओ चानन गुरु दा उपदेश रूपी चानन है। ओ जो गुरु दा उपदेश है ऐसा अंदर चानन पैदा कर देंदा है जिस राही आत्मा ना सिर्फ अपने आप नू पछानन लग पैंदी है सगो प्रभु पति नू भी पछानन लग पैंदी। तो कहिंदे ने ओ चानन पैदा करना चाहिए अंदर, जिस नाल अंदर आत्मा तकन लग पैंदी है। हुण प्रभु पति कोल खड़ा होवे चानन ओ है नहीं, औरत दियां अखां ही बंद ने, तो उसदे पारी दे पति दे करोड़ां कोहां ते बैठा है। ओ ते एवें ही छुट्टड़ मन्नी बैठी है अपने आप नू पवां ओ पति कोल ही खलोता है क्योंकि अख नहीं देखण वाली छड़ी गई छुट्टड़। ए नहीं छुट्टड़ ते बहुता सोहना है ते सट मारदा है ना, सट वजनी चाहीदी है। बंदा अपने आप नू जदों छुट्टड़ कहिंदा ना तां हिरदे नू सट वजदी है कि मैं छुट्टड़। तो सट मारन लई ते उन्होंने यह लफज वरत्या कि चोट करे हिरदे नू। इते लफज ही चोट मारन लई है, ते चोट वजनी चाहीदी है। इस तो चंगा ते लब नहीं सकदा चोट मारन वाला नहीं। मिठे लफज दी मक्खन दे पेड़े ना चोट मारी दे कि थोड़ो दुख पहुंचदा है, चंगी चपेड़े लगे दे दुख पहुंचदा इत्थे दे नित खाई दी चपेड़ां फिर टीट बैठे है। बंदा है ही छुट्टड़ छुट्टड़ है, जेड़ा भुला गया प्रभु नूं ते छुट्टड़ है, वो ते छड़ गया प्रभु नूं चेते ही कोई नहीं। इस तो भी पैड़ा जेड़ा चोट मारे वो लभना चाहिए। तो आखदे की ने कहिंदे ने शब्दे सुहावे तां पत पावे दीपक दे उजारे। गुरु दे ज्ञान नाल अपने अंदर उजाला करे, ऐसा उजाला जिस विच ए आत्मा अपने प्रभु पति नू पछाण सके, अपने प्रभु पति नू तक सके। दीवे दा कम है उजाला करना, लेकिन वो दीवे दा उजाला ते अखां नू विखा सकदा है, आत्मा इन्हां अखां नाल नहीं तक सकदी। आत्मा दी अख वखरी है, उहदे ज्ञान दी अख है। और ए उजाला यूं ना समझ लेना कि अखरी उजाला है, ज्ञान दा उजाला अखरी उजाला नहीं, सिर्फ कहण मात्र नहीं। बाणी पढ़िया एक अवस्था ऐसी आउंदी है जदों गुरु दी कृपा हुंदी है तां वाकई ओ चानण अंदर हुंदा है जिस नाल आत्मा सोजी वाली हो जांदी है खंड ब्रह्मांड दी। उसे चानण च रूह तक सकदी है। तो जो दर्शन पाई देने जेड़े उत्थे पहुंच के पौंदे ने उस अवस्था विच, इसे करके आख्या ओ चानण ओ सोखिया। ओ चानण की है ज्ञान दा चानण जड़ा गुरु सोख देंदा है अंदर। तो आख्या सुन सखी नहीं शब्द सुहावे तां पत पावे दीपक दे उजारे। तो दो गल्लां जरूरी ने, कहंदे ने गुरु दा ज्ञान ए अंदर दीवा जल पवे जिस विच आत्मा परमात्मा दी पेती हो जाए, ते फिर शब्द नाल अपने हिरदे नू सोना करे जिथे प्रभु जी ने वसना। हां जी
सुन सखी सहेली साच सुहेली साचे कै गुण सार।
सुन सखी सहेली तो ए मत कौन देंदी है, सहेली देंदी है छुट्टड़ औरत नू कोई मिलाप किवें पौना। सहेली ने औरत ने छुट्टड़ औरत ने ते सवाल कीता सी फिर छोड़ी अड़ी जियो कवन मिलाप है। छुट्टड़ औरत ने ते सवाल कीता सी ते सहेली जवाब दे रही है, सहेली राह दस रही है। तो सहेली की आखदी है, सुन सखी सहेली ऐ मेरी सहेलिए ऐ मेरी सखिए ਸਾਚ ਸੁਹੇਲੀ ਸੁਹੇਲੇ ਹੋਣਾ ਸੌਖੇ ਹੋਣਾ ਤੇ ਸਾਚ ਆਖਿਆ ਹੈ ਬੰਦਗੀ ਨੂੰ ਪ੍ਰਭੂ ਦੀ ਬੰਦਗੀ ਬੰਦਗੀ ਵਿੱਚ ਬੰਦਾ ਸੌਖਾ ਹੋ ਸਕਦਾ ਹੈ ਬੰਦਗੀ ਵਿੱਚ ਸੁੱਖ ਪਾ ਸਕਦਾ ਹੈ ਕਿਹਦਾ ਸੁੱਖ ਪ੍ਰਭੂ ਪਤੀ ਦਾ ਸੁੱਖ ਸੱਚ ਨਾਲ ਸੁਹੇਲੇ ਹੋਈਦਾ ਹੈ ਭਗਤੀ ਨਾਲ ਬੰਦਗੀ ਨਾਲ ਸੌਖੇ ਹੋਈਦਾ ਹੈ ਭਗਤੀ ਬੰਦਗੀ ਨਾਲ ਪ੍ਰਭੂ ਪਤੀ ਦਾ ਸੁੱਖ ਪਾਈਦਾ ਸਾਚ ਦੇਖਿਆ ਚੱਚੇ ਨੂੰ ਸਿਹਾਰੀ ਤੋ ਆਖਿਆ ਸੀ ਦੋ ਚੀਜ਼ਾਂ ਹੁੰਦੀਆਂ ਪ੍ਰਭੂ ਜਾਂ ਨਾਮ ਤੋ ਨਾਮ ਦੁਆਰਾ ਭਾਵ ਭਗਤੀ ਦੁਆਰਾ ਬੰਦਗੀ ਦੁਆਰਾ ਨਾਮ ਜਪਣ ਕਰਕੇ ਸੁਹੇਲੀ ਸੌਖੇ ਹੋ ਜਾਈਦਾ ਹੈ ਸੁੱਖ ਪਾਈਦਾ ਹੈ ਭਾਵ ਪਤੀ ਦਾ ਸੁੱਖ ਪਾਈਦਾ ਹੈ ਪਤੀ ਪਰਮੇਸ਼ਰ ਦਾ ਕੋਈ ਸੁੱਖ ਪਾ ਸਕਦਾ ਹੈ ਬੰਦਗੀ ਕਰਕੇ ਸਾਚ ਸੁਹੇਲੀ ਤੇ ਸਾਚੇ ਕੇ ਗੁਣ ਸਾਰਾ ਹੁਣ ਸਾਚੇ ਆਇਆ ਪ੍ਰਭੂ ਲਈ ਸਾਚੇ ਕੇ ਗੁਣ ਕਿਹਦੇ ਗੁਣ ਤੋਂ ਪ੍ਰਭੂ ਦੇ ਗੁਣ ਸਾਰਾ ਯਾਦ ਕਰੇ ਸਾਰਾ ਦਾ ਮਤਲਬ ਕੀ ਹੈ ਯਾਦ ਕਰੇ ਸੁਹੇਲੀ ਨੇ ਜਵਾਬ ਕੀ ਦਿੱਤਾ ਸਖੀ ਸਹੇਲੀ ਨੇ ਕੀ ਰਾਏ ਦਿੱਤੀ ਆਖਿਆ ਸਾਚ ਸੁਹੇਲੀ ਬੰਦਗੀ ਨਾਲ ਭੈਣੇ ਆਪਣੇ ਆਪ ਨੂੰ ਸੁਖੀ ਕਰ ਲੈ ਬੰਦਗੀ ਦੁਆਰਾ ਭਗਤੀ ਦੁਆਰਾ ਤੂੰ ਆਪਣੇ ਆਪ ਨੂੰ ਸੌਖਿਆਂ ਕਰ ਸਕਦੀ ਹੈ ਸਾਚ ਸੁਹੇਲੀ ਤੇ ਦੂਸਰਾ ਕੰਮ ਕੀ ਕਰ ਸਾਚੇ ਕੇ ਗੁਣ ਸਾਰ ਪਰਮਾਤਮਾ ਦੇ ਗੁਣਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਪਰਮਾਤਮਾ ਦੇ ਗੁਣ ਕੀ ਨੇ ਸਿਫਤ ਸਲਾਹ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਪਰਮਾਤਮਾ ਨੂੰ ਚੇਤੇ ਕਰਿਆ ਕਰ ਪਤੀ ਨੂੰ ਚੇਤੇ ਕਰਿਆ ਕਰ ਉਹਦੇ ਗੁਣ ਗਾ ਗਾ ਕੇ ਸਾਰੇ ਯਾਦ ਕਰਨੇ ਸਾਚੇ ਕੇ ਗੁਣ ਸਾਰ ਹਾਂਜੀ
ਸਤਿਗੁਰ ਮੇਲੀ ਤਾਂ ਪਿਰਾਵੀ ਵਿਕਸੀ ਅੰਮ੍ਰਿਤ ਬਾਣੀ
ਸਤਿਗੁਰ ਮੇਲੀ ਤਾਂ ਪਿਰਾਵੀ ਇੱਥੇ ਤੱਕ ਸਮਝੋ ਪਹਿਲਾਂ ਸਤਿਗੁਰ ਮੇਲੀ ਜਦੋਂ ਗੁਰੂ ਨੇ ਮਿਲਾਈ ਸਤਿਗੁਰ ਮੇਲੀ ਸਤਿਗੁਰ ਗੁਰੂ ਮੇਲੀ ਮਿਲਾ ਦਿੱਤੀ ਜਦੋਂ ਗੁਰੂ ਨੇ ਔਰਤ ਨੂੰ ਮਿਲਾਇਆ ਛੁੱਟੜ ਔਰਤ ਨੂੰ ਮਿਲਾ ਦਿੱਤਾ ਸਤਿਗੁਰ ਮੇਲੀ ਜਦੋਂ ਗੁਰੂ ਮੇਲੇ ਛੁੱਟੜ ਔਰਤ ਨੂੰ ਤਾਂ ਫਿਰ ਰਾਵੀ ਰਾਵੀ ਕਿਹਦੇ ਨੇ ਮਾਨਣਾ ਫਿਰ ਰਾਵੀ ਪਤੀ ਦਾ ਸੁੱਖ ਮਾਨਣਾ ਪਤੀ ਦਾ ਸਾਥ ਮਾਨਣਾ ਫਿਰ ਰਾਵੀ ਪਤੀ ਦਾ ਫਿਰ ਪਤੀ ਰਾਵੀ ਮਾਨਣਾ ਤੋ ਕੀ ਮਾਣਦੀ ਹੈ ਪਤਨੀ ਪਤੀ ਦਾ ਸਾਥ ਮਾਣਦੀ ਹੈ ਐ ਮੇਰੀ ਇਹ ਸਹੇਲੀ ਏ ਜੇ ਗੁਰੂ ਤੈਨੂੰ ਮਿਲਾ ਦੇਵੇ ਨਾ ਤਾਂ ਤੂੰ ਪਤੀ ਦਾ ਪ੍ਰਭੂ ਪਤੀ ਦਾ ਸਾਥ ਮਾਣ ਸਕਦੀ ਹੈ ਸਤਿਗੁਰੂ ਮੇਲੀ ਤਾਂ ਪਤੀ ਤਾਂ ਪਿਰ ਰਾਵੀ ਪਿਰ ਪਤੀ ਰਾਵੀ ਮਾਣ ਸਕਦੀ ਹੈ ਤਾਂ ਹੀ ਪਤੀ ਨੂੰ ਮਾਣਿਆ ਜਾ ਸਕਦਾ ਹੈ ਜੇ ਗੁਰੂ ਮੇਲਾ ਕਰਾ ਦੇ ਹਾਂਜੀ
ਸਤਿਗੁਰ ਮੇਲੀ ਤਾਂ ਪੇਰਾ ਵਿਗਸੀ ਅੰਮ੍ਰਿਤ ਬਾਣੀ
ਨਾਨਕ ਵਿਗਸੀ ਅੰਮ੍ਰਿਤ ਬਾਣੀ ਵਿਗਸੀ ਖਿੜ ਜਾਣਾ ਵਿਗਸੀ ਖਿੜ ਜਾਈਦਾ ਹੈ ਕਿਵੇਂ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਅਮਰ ਕਰ ਦੇਣ ਵਾਲੀ ਬਾਣੀ ਜੋ ਹੈ ਗੁਰੂ ਦੀ ਉਸ ਨਾਲ ਮਨ ਖਿੜ ਜਾਂਦਾ ਹੈ ਉਸ ਨਾਲ ਮਨ ਵਿੱਚ ਖੇੜਾ ਆ ਸਕਦਾ ਹੈ ਬਿਗ ਸੀ ਅੰਮ੍ਰਿਤ ਬਾਣੀ ਜੇ ਗੁਰੂ ਨਾਲ ਮੇਲਾ ਹੋ ਜਾਏ ਤੇ ਗੁਰੂ ਬਾਣੀ ਦੀ ਦਾਤ ਬਖਸ਼ੇ ਤਾਂ ਫਿਰ ਤੇਰਾ ਹਿਰਦਾ ਖਿੜ ਸਕਦਾ ਹੈ ਫਿਰ ਖੇੜਾ ਆ ਸਕਦਾ ਹੈ ਤੂੰ ਵੀ ਸੋਹਣੀ ਬਣ ਸਕਦੀ ਹੈ ਤੇਰਾ ਹਿਰਦਾ ਸੋਹਣਾ ਬਣ ਸਕਦਾ ਹੈ ਜਿਸ ਸੇਜ ਨੂੰ ਪਤੀ ਨੇ ਮਾਨਣਾ ਹੈ, ਤੇਰੇ ਹਿਰਦੇ ਨੂੰ ਪਰਮੇਸ਼ਰ ਨੇ ਮਾਨਣਾ ਹੈ, ਤੇ ਉਹ ਹਿਰਦਾ ਤੇਰਾ ਸੋਹਣਾ ਗੁਰੂ ਦੇ ਸ਼ਬਦ ਨਾਲ ਹੀ ਬਣ ਸਕਦਾ। ਪਰਮੇਸ਼ਰ ਆ ਕੇ ਕਿੱਥੇ ਵਸਦਾ? ਹਿਰਦੇ ਵਿੱਚ ਵਸਦਾ ਹੈ। ਤੋ ਹਿਰਦੇ ਦੀ ਸੇਜਾ ਸੋਹਣੀ ਹੋਣੀ ਚਾਹੀਦੀ ਹੈ, ਹਿਰਦਾ ਖਿੜਿਆ ਹੋਣਾ ਚਾਹੀਦਾ ਹੈ। ਤੋ ਹਿਰਦਾ ਤੇ ਗੁਰੂ ਖੇਡ ਸਕਦਾ ਪਾਣੀ ਦੁਆਰਾ। ਪਤੀ ਨੇ ਸੇਜ ਮੰਨਣੀ ਹੈ ਹਿਰਦੇ ਦੀ, ਤੋ ਹਿਰਦਾ ਸੋਹਣਾ ਹੋਣਾ ਚਾਹੀਦਾ ਹੈ, ਖਿੜਿਆ ਹੋਣਾ ਚਾਹੀਦਾ ਹੈ। ਤੋ ਹੇ ਸਹੇਲੀਏ, ਗੁਰੂ ਦਾ ਜੋ ਸ਼ਬਦ ਹੈ ਇਹ ਤੇਰੇ ਹਿਰਦੇ ਨੂੰ ਖੇਡ ਸਕਦਾ। ਹਾਂਜੀ,
ਨਾਨਕ ਸਾਧਨ ਤਾਂ ਪਿਰਾਵੇ।
ਨਾਨਕ ਸਾਧਨ, ਫਿਰ ਇਕੱਠਾ ਸਾਧਨ ਨਹੀਂ ਸਾਧਨ, ਇਕੱਠਾ ਬੋਲੋ ਨਾ ਇੱਕ ਵਾਰੀ ਇਕੱਠਾ ਬੋਲੋ।
ਨਾਨਕ ਸਾਧਨ
ਹਾਂਜੀ
ਤਾਂ ਪਿਰਾਵੇ ਜਾਂ ਤਿਸ ਕਹਿ ਮਨ ਪਾਣੀ।
ਨਾਨਕ ਸਾਧਨ ਤਾਂ ਪਿਰਾਵੇ ਜਾਂ ਤਿਸ ਕਹਿ ਮਨ ਪਾਣੀ। ਹੇ ਨਾਨਕ ਜੀਓ, ਔਰਤ ਤਾਂ ਪਤੀ ਦਾ ਸਾਥ ਮਾਣ ਸਕਦੀ ਏ, ਨਾਨਕ ਸਾਧਨ ਤਾਂ ਪਿਰ ਰਾਵੈ, ਤਾਂ ਤਦੋਂ ਪਤੀ ਪਰਮੇਸ਼ਰ ਦਾ ਸਾਥ ਮਾਣ ਸਕਦੀ ਏ। ਨਾਨਕ ਸਾਧਨ ਤਾਂ ਪਿਰ ਰਾਵੈ ਕਦੋਂ ਜਾਂ ਤਿਸ ਕਹਿ ਮਨ ਪਾਣੀ। ਜੇ ਪ੍ਰਭੂ ਜੀ ਨੂੰ ਪਾ ਜਾਏ ਤਾਂ ਹੀ ਸਾਥ ਮਾਣ ਸਕਦੀ ਏ ਨਾ। ਪਤਨੀ ਪਤੀ ਨੂੰ ਪਾਏ ਨਾ ਤੇ ਪਤੀ ਦਾ ਸਾਥ ਕਿਵੇਂ ਮਾਣੇਗੀ? ਕਹਿੰਦੇ ਨੇ ਸਾਧਨ ਤਾਂ ਪਿਰ ਰਾਵੈ, ਤਾਂ ਪ੍ਰਭੂ ਪਤੀ ਰਾਵੇਗਾ ਪਤਨੀ ਨੂੰ, ਸਾਥ ਮਾਣੇਗਾ ਪਤਨੀ ਦਾ, ਜਾਂ ਤਿਸ ਕਹਿ ਮਨ ਭਾਣੀ, ਜੇ ਪਤਨੀ ਉਸਨੂੰ ਭਾ ਜਾਏ ਪ੍ਰਭੂ ਪਤੀ। ਹਾਂਜੀ,
ਮਾਇਆ ਮੋਹਣੀ ਨੀ ਕਰੀਆ ਜੀਓ, ਕੂੜ ਮੁੱਠੀ ਕੁੜਿਆ।
ਨੀ ਕਰੀਆ, ਨੀ ਲੰਬਾ, ਨੀ ਕਰੀਆ ਨੀ ਬੋਲਣਾ, ਨੀ ਕਰੀਆ, ਨੀ ਕਰੀਆ ਵੀ ਨਹੀਂ, ਇਕੱਠਾ ਨਹੀਂ ਬੋਲਣਾ। ਨੀ ਕਰੀਆ ਦਾ ਮਤਲਬ ਨਿਗਰ ਜਾਣਾ, ਤੇ ਇਹ ਨੀ ਕਰੀਆ ਘਰੋਂ ਬੇਘਰ, ਨੀ ਕਰੀਆ ਜਿਹਦਾ ਘਰ ਕੋਈ ਨਹੀਂ, ਜਿਹਨੂੰ ਘਰੋਂ ਬਾਹਰ ਕੱਢ ਦਿੱਤਾ ਉਹਦਾ ਘਰ ਕੋਈ ਨਹੀਂ ਹੁੰਦਾ। ਨੀ ਕਰੀਆ, ਨਿਗਰੀਆ ਕਹੋਗੇ ਤੇ ਅਰਥ ਹੋਰ ਹੈ, ਨੀ ਕਰੀਆ ਕਹੋਗੇ ਤੇ ਅਰਥ ਹੋਰ ਹੈ। ਤੋ ਮੈਂ ਇਸੇ ਕਰਕੇ ਆਖਿਆ ਕਰਦਾ ਕਿ ਬਾਣੀ ਸ਼ੁੱਧ ਪੜ੍ਹਨੀ ਬਹੁਤ ਔਖੀ ਹੈ, ਜਦ ਤੱਕ ਸੋਝੀ ਨਾ ਹੋਵੇ ਬਾਣੀ ਦੀ, ਅਰਥ ਬੋਧ ਨਾ ਹੋਵੇ, ਬਾਣੀ ਸਹੀ ਪੜ੍ਹਨੀ ਬੜੀ ਮੁਸ਼ਕਲ। ਇੱਕ ਇੱਕ ਸ਼ਬਦ ਚ ਕਈ ਕਈ ਅਨੇਕਾਂ ਬੋਲਾਂ ਹੋ ਜਾਂਦੀਆਂ ਜਿਸ ਸ਼ਬਦ ਦੀ ਸੋਝੀ ਨਾ ਹੋਵੇ।
ਮਾਇਆ ਮੋਣੀ ਨੀ ਕਰੀਆ ਜੀਓ, ਕੂੜ ਮੁੱਠੀ ਕੁੜਿਆਰੇ।
ਕੂੜ ਮੁੱਠੀ ਕੁੜਿਆਰੇ, ਕੁੜਿਆਰੇ ਮਾਇਆ ਮੋਣੀ ਨੀ ਕਰੀਆ ਜੀਓ। ਇਹ ਮੋਣੀ ਮਾਇਆ ਜਿਸ ਨੂੰ ਠੱਗ ਲਵੇ ਨਾ, ਉਸ ਔਰਤ ਨੂੰ ਘਰੋਂ ਬੇਘਰ ਕਰ ਦਿੰਦੀ ਹੈ। ਇਹ ਠੱਗਣੀ ਮਾਇਆ ਜਿਸ ਨੂੰ ਠੱਗ ਲਵੇ ਨਾ, ਉਸਨੂੰ ਘਰੋਂ ਬੇਘਰ ਕਰ ਦਿੰਦੀ ਹੈ। ਘਰ ਕੀ ਹੈ ਸਾਡਾ? ਘਰ ਤੇ ਸਾਡਾ ਪਰਮਾਤਮਾ ਦੇ ਨਾਲ ਹੈ, ਉਹੀ ਸਾਡਾ ਘਰ ਹੈ, ਉਸਦਾ ਸਾਥ ਹੈ ਤੇ ਉਹਦੇ ਨਾਲ ਘਰ ਬਣਿਆ। ਜੇ ਉਹਦੇ ਨੂੰ ਸਾਥ ਟੁੱਟ ਗਿਆ ਤੇ ਅਸੀਂ ਘਰੋਂ ਬੇਘਰ ਹੋ ਗਏ। ਤੋ ਕਹਿੰਦੇ ਨੇ ਮਾਇਆ ਮੋਹਣੀ ਐਸੀ ਠੱਗਣੀ ਹੈ, ਬੰਦੇ ਨੂੰ ਘਰੋਂ ਬੇਘਰ ਕਰ ਦਿੰਦੀ ਹੈ, ਆਪਣੇ ਪਿੱਛੇ ਲਾ ਕੇ ਔਰਤ ਨੂੰ ਘਰੋਂ ਬੇਘਰ ਕਰ ਦਿੰਦੀ ਹੈ, ਕੱਢ ਕੇ ਲੈ ਜਾਂਦੀ ਹੈ, ਛੁੱਟੜ ਕਰ ਦਿੰਦੀ ਹੈ। ਮਾਇਆ ਮੋਹਣੀ ਨੀ ਕਰੀਆ ਜੀਓ, ਮਾਇਆ ਠੱਗਣੀ ਐਸੀ ਬੁਰੀ ਹੈ, ਇਹ ਤੇ ਬੰਦੇ ਨੂੰ, ਇਹ ਤੇ ਔਰਤ ਨੂੰ ਘਰੋਂ ਬੇਘਰ ਕਰ ਦਿੰਦੀ ਹੈ। ਹਾਂਜੀ,
ਕਿਉਂ ਖੁੱਲੇ
ਕੂੜ ਮੁੱਠੀ, ਕੂੜ ਮੁੱਠੀ, ਕੂੜ ਫਿਰ ਦੁਬਾਰਾ ਆਇਆ ਹੈ। ਕੂੜ ਦਾ ਮਤਲਬ ਮਾਇਆ ਵੀ ਹੁੰਦਾ ਹੈ, ਇੱਥੇ ਪਾਵੇ ਮਾਇਆ ਦਾ ਅਰਥ ਹੈ ਪਦਾਰਥ, ਇਹ ਦੁਨੀਆ ਦੇ ਪਦਾਰਥ। ਕੂੜ ਦਾ ਮਤਲਬ ਹੁੰਦਾ ਹੈ ਨਾਸਵੰਤ ਪਦਾਰਥ, ਉਹ ਪਦਾਰਥ ਜੋ ਤੁਹਾਡੇ ਲਈ ਇੱਕ ਦਿਨ ਮਿੱਟੀ ਜਾਂਦੇ ਨੇ, ਖਤਮ ਹੀ ਹੋ ਜਾਂਦੇ ਨੇ। کوڑ ہے مٹ جان والی چیز جھوٹ کوڑ دا مطلب ہوندا ہے جھوٹ جھوٹ کی ہے جو سدا نہیں رہندا وہ جھوٹ ہے یہ پدارتھ سڈے لئی جھوٹ نے کیونکہ یہ سدا رہندے کوئی نہیں تو کوڑ مٹھی ٹھگی گئی آ پدارتھاں نے آتما نو ٹھگ لیا تو پدارتھ مایا دا حصہ نے تو کہندے نے مایا دے جو پدارتھ نے نا انہاں نے آتما نو ٹھگ لیا کوڑ مٹھی پدارتھاں دے ہتھوں ٹھگی گئی تے کڑیارے دا ایتھے ارتھ ہے کوڑ والے رستے جھوٹ والے رستے پی گئی پدارتھاں پچھے پی گئی کوڑ مٹھی کڑیارے کوڑ والے راہ تے تر پئی جھوٹ والے راہ تے تر پئی پدارتھاں پچھے تر پئی تو کہندے نے مایا اینی ٹھگنی ہے کہ جو مائک پدارتھ نے نا انہاں نے ٹھگ لیا ہے جند نو تے ہن جند غلط راہے پی گئی ہے جھوٹ والے راہ پی گئی ہے سچ دا راہ چھڈ کے جھوٹ دے مارگ پی گئی ہے کوڑیارے دا مطلب ہے کوڑ والے راہ تے ٹھگے جان والے راہ تے ہاں جی
کیوں کھلے کل جے بڑیا جیو بین گر ات پیارے
کیوں کھلے گل جے بڑیا جیو جیوڑی آخدے نے رسی نو تے جیوڑی دا ارتھ ہے رسی کھلے کھل جائے اے مایا نے تے میرے گل وچ رسی پا دیتی ہے اجے میں کتے نو پٹا پا دیتا ہے تے پھر کتا قابو رہندا نا جدھر لے جائے بندہ اسے پاسے جانا ہے تو مایا نے بھی یہ پھندا پا دیتا ہے رسی پا دیتی ہے گل چ اے جیوڑی اے پھاہی مایا دی جو مایا نے میرے گل وچ پا دیتی ہے کیویں کھلے کیوں کھلے گل جے بڑیا اے گل وچ مایا نے جو میرے رسی پا دیتی ہے کیویں کھلے بن گر ات پیارے گرو تو بنا اتی پیارے بہت پیارے اتی پیارے گرو تو بنا اے رسی کون کھولے اس گرو تو بنا اے جے میرے گل چ پھاہی پی گئی ہے مایا دی کون کھولے باو گرو ہی کھول سکتا ہے اور کوئی نہیں کھول سکتا اے مایا دی پھاہی جو میرے گل پی گئی ہے مایا دا رسا اے گرو ہی کھول سکتا ہے گرو تو بنا اور کون کھولے بن گر ات پیارے اتی پیارے گرو تو بنا بہت پیارے گرو تو بنا اور کون اس نو کھولے ہاں جی
ہر پریت پیارے شبد ہے وچارے تس ہی کا سو ہووے
ہر پریت پیارے شبد وچارے کہندے نے اے رسی جی کھلاونی ہے نا گرو تو پریت پاونی پائے گی کدے نال پریت پاونی پائے گی ہری نال ہر پریت پیارے پیارے ہری جی نال پریت پاونی پائے گی شبد وچارے جے پھاہی کھلاونی ہے تے جو گرو شبد دے گا نا اس دی وچار کرنی پائے گی گرو دے اپدیش نو سمجھنا پائے گا شبد وچارے گرو جو آخدا ہے اس اپدیش نو سمجھنا پائے گا تے اس اپدیش نو سمجھ کے پربھو جی نال پیار پاونا پائے گا پھر دیکھنا کی آخیا ہے ہر پریت پیارے پیارے ہری جی نال پریت لاؤنی پائے گی تے شبد وچارے کس طرح پریت لاؤ گے گرو دے شبد نو وچار کے گرو دے اپدیش نو وچار کے پربھو جی نال پریتی جوڑنی پائے گی جس ہی کا سو ہووے تس ہی کا اس پربھو جی دا سو ہووے اوہی بندہ ہو سکتا ہے تس ہی کا دا مطلب ہے اس پربھو دا سو ہووے اوہی بندہ ہو سکتا ہے کیڑا بندہ جڑا شبد دی وچار کر کے ہری جی نال پیار پا لوے ਹੁਣ ਵੇਖਿਆ ਇਸ ਨੂੰ ਕਿਵੇਂ ਖੰਡ ਖੰਡ ਕਰਕੇ ਤੁਕ ਨੂੰ ਫਿਰ ਅੱਗੇ ਪਿੱਛੇ ਕਰਕੇ ਅਰਥ ਜੋੜਨਾ ਪੈਂਦਾ। ਆਹ ਹਿੱਸਾ ਪਹਿਲਾਂ ਲੱਗਦਾ ਹੈ, ਕਿਹੜਾ ਹਿੱਸਾ? ਤਿਸ ਹੀ ਕਾ ਸੋ ਹੋਵੇ, ਉਸ ਪ੍ਰਭੂ ਦਾ ਭਾਈ ਤਾਂ ਉਹੋ ਹੀ ਹੋ ਸਕਦਾ ਹੈ, ਉਹੋ ਹੀ ਬਣ ਸਕਦਾ ਹੈ ਪ੍ਰਭੂ ਦਾ। ਤਿਸ ਹੀ ਕਾ ਭਾਵ ਪ੍ਰਭੂ ਦਾ, ਸੋ ਉਹ ਬੰਦਾ ਹੋਵੇ ਬਣ ਸਕਦਾ ਹੈ ਪ੍ਰਭੂ ਦਾ। ਬਣਨਾ ਹੋਵੇ ਤਾਂ ਉਹੋ ਹੀ ਬੰਦਾ ਬਣ ਸਕਦਾ ਹੈ ਪ੍ਰਭੂ ਦਾ, ਉਹੋ ਹੀ ਸੇਵਕ ਬਣ ਸਕਦਾ ਹੈ ਪ੍ਰਭੂ ਦਾ। ਜੇ ਸ਼ਬਦ ਵਿਚਾਰੇ, ਜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਤੇ ਹਰ ਪ੍ਰੀਤ ਪਿਆਰੇ ਹਰੀ ਨਾਲ ਪਿਆਰ ਪਾ ਲਵੇ। ਔਖਾ ਨਹੀਂ ਹੁੰਦਾ, ਤੁਕ ਨੂੰ ਵਿਚਾਰਨ ਲਈ ਕੁਛ ਸੋਚ ਜ਼ਰੂਰੀ ਹੈ। ਜਿਵੇਂ ਜਿਵੇਂ ਟੋਟੇ ਕਰਕੇ ਤੁਸੀਂ ਤੁਕ ਦੇ ਪੰਕਤੀ ਦੇ ਵਿਚਾਰਦੇ ਹੋ, ਪਤਾ ਲੱਗ ਜਾਂਦਾ ਹੈ ਕਿੱਥੇ ਕੀ ਜੋੜਨਾ। ਫਿਰ ਆਖਿਆ ਕਿ ਹਾਂਜੀ,
ਹੁਣ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ।
ਹੁਣ ਇਸ ਤੁਕ ਨੂੰ ਲਿਖ ਲਓ, ਕੰਮ ਆਏਗੀ ਬੜੀ ਥਾਂ। ਮੈਂ ਆਖਦਾ ਹੁੰਦਾ, ਜਿਹੜੀ ਗੱਲ ਮੈਂ ਆਖਦਾ ਹੁੰਦਾ ਨਾ, ਮੈਂ ਆਪਣੇ ਦਿਮਾਗ ਚੋਂ ਨਹੀਂ ਆਖ ਦਿੰਦਾ, ਉਹ ਨਹੀਂ ਆਖ ਦਿੰਦਾ ਜੋ ਮੈਨੂੰ ਚੰਗੀ ਲੱਗੇ। ਮੈਂ ਤੇ ਸਦਾ ਗੱਲ ਆਖਦਾ ਹੁੰਦਾ ਜੋ ਬਾਣੀ ਆਖ ਰਹੀ ਹੈ। ਬਾਣੀ ਕੀ ਸਾਨੂੰ ਕਹਿੰਦੀ ਹੈ ਇਹ ਮੈਂ ਸਮਝਾਉਣਾ ਚਾਹੁੰਦਾ। ਆ ਅਗਲੀਆਂ ਆ ਪੂਰੀ ਤੁਕ ਜੋ ਹੋਣੀ ਹੈ ਨਾ, ਬੜੀ ਵਡਮੁੱਲੀ ਤੁਕ ਹੈ, ਬਹੁਤ ਹੀ ਵਡਮੁੱਲੀ ਤੁਕ ਹੈ। ਕਿਉਂਕਿ ਸੋਝੀ ਬਖਸ਼ਦੀ ਹੈ ਸਾਨੂੰ, ਕੁਝ ਸਮਝ ਦਿੰਦੀ ਹੈ, ਤਾਂ ਕਿ ਅਸੀਂ ਵੀ ਇਸ ਤੋਂ ਕੁਝ ਸਿੱਖ ਕੇ ਜੀਵਨ ਰਾਹ ਬਦਲੀਏ। ਕੀ ਸਮਝਾ ਰਹੇ ਨੇ ਇੱਥੇ? ਬੰਦਾ ਪੁੰਨਾ ਦਾਨਾਂ ਦੀ ਬੜੀ ਮਾਨਤਾ ਕਰਦਾ ਹੈ ਕਿ ਇਹਨਾਂ ਨਾਲ ਮੇਰਾ ਛੁਟਕਾਰਾ ਹੋ ਜਾਏਗਾ, ਤੇ ਜਿਹੜਾ ਛੁਟਕਾਰਾ ਚੀਜ਼, ਜਿਹੜੀ ਚੀਜ਼ ਛੁਟਕਾਰਾ ਦਿਵਾਉਂਦੀ ਹੈ ਉਸ ਵੱਲ ਧਿਆਨ ਨਹੀਂ ਦਿੰਦਾ, ਬੰਦਗੀ ਵੱਲ ਸੋਚਦਾ ਇਹ ਪੁੰਨ ਦਾਨ ਮੈਨੂੰ ਨਾ ਬਚਾ ਲੈਣਗੇ, ਤੇ ਬੰਦਗੀ ਵਿਸਾਰੀ ਰੱਖਦਾ ਹੈ। ਪੁੰਨਦਾਨ ਮਾੜੇ ਕਰਮ ਨਹੀਂ, ਬਹੁਤ ਚੰਗੀ ਚੀਜ਼ ਹੈ। ਕਿਸੇ ਦੀ ਮਦਦ ਕਰਨੀ, ਪੁੰਨ ਕਰਨਾ, ਦਾਨ ਕਰਨਾ ਕਿਤੇ ਖੰਡਨ ਨਹੀਂ ਕੀਤਾ ਸਤਿਗੁਰਾਂ ਨੇ। ਖੰਡਨ ਕਿਸ ਚੀਜ਼ ਦਾ ਹੈ? ਖੰਡਨ ਤੇ ਇਸ ਚੀਜ਼ ਦਾ ਹੈ ਕਿ ਪੁੰਨਦਾਨ ਪਿੱਛੇ ਇੰਨਾ ਲੱਗ ਜਾਂਦਾ ਹੈ ਕਿ ਬੰਦਗੀ ਨੂੰ ਭੁਲਾ ਦਿੰਦਾ, ਬੰਦਗੀ ਨੂੰ ਪੁੰਨਾਦਾਨਾਂ ਨੂੰ ਸਬਸਟੀਟਿਊਟ ਬਣਾ ਲੈਂਦਾ ਬੰਦਗੀ ਦਾ, ਵੀ ਬੰਦਗੀ ਬੇਸ਼ੱਕ ਛੱਡ ਦਿਓ, ਪੁੰਨਾਦਾਨਾਂ ਨਾਲ ਹੀ ਕੰਮ ਸਰ ਜਾਏਗਾ। ਤਾਂ ਸਤਿਗੁਰੂ ਸਮਝਾਉਂਦੇ ਨੇ ਇਹ ਕੰਮ ਹੁੰਦਾ ਨਹੀਂ। ਪੁੰਨ ਦਾਨ ਚਾਹੇ ਕਿਤਨੇ ਕਰ ਲਓ, ਜੇ ਬੰਦਗੀ ਛੱਡ ਦਿੱਤੀ ਏ ਤਾਂ ਫਿਰ ਪ੍ਰਭੂ ਦਾ ਦਰ ਨਹੀਂ ਮਿਲਦਾ। ਔਰ ਇਹ ਵੀ ਦੇਖੋਗੇ, ਜ਼ਰਾ ਸੋਚੋ, ਜਿਹੜੇ ਬੰਦੇ ਪੁੰਨ ਦਾਨ ਕਰਦੇ ਨੇ ਕਈ ਵਾਰੀ ਪਾਪ ਵੀ ਨਾਲੋਂ ਨਾਲ ਕਰ ਰਹੇ ਨੇ। ਇਹ ਨਹੀਂ ਹੈ ਕਿ ਪੁੰਨ ਦਾਨ ਕੀਤੇ ਤੇ ਪਾਪ ਛੁੱਟ ਗਏ ਨੇ, ਪਾਪ ਕਰਮ ਤੇ ਉਵੇਂ ਨਾਲ ਚੱਲ ਰਹੇ ਨੇ। ਨਹੀਂ ਜੀ, ਬੰਦਾ ਕਈ ਵਾਰੀ ਪੁੰਨਦਾਨ ਇਸ ਕਰਕੇ ਕਰਦਾ ਹੈ ਕਿ ਪਾਪਾਂ ਨੂੰ ਬੈਲੈਂਸ ਕਰ ਲਈਏ, ਸ਼ਾਇਦ ਉਹ ਪਾਪ ਮੇਰੇ ਇਸ ਤਰ੍ਹਾਂ ਭੁਲਾ ਦਿੱਤੇ ਜਾਣ, ਲੇਖੇ ਚੋਂ ਨਿਕਲ ਜਾਣ, ਪੁੰਨਾਦਾਨਾਂ ਨਾਲ ਮੈਂ ਤੋਲ ਕੇ ਬਰਾਬਰ ਕਰ ਲਵਾਂ। ਇਹ ਵੀ ਨਹੀਂ ਹੁੰਦਾ। ਕਹਿੰਦੇ ਨੇ ਬਚ ਨਹੀਂ ਸਕਦਾ ਪੁੰਨਾਦਾਨਾਂ ਨਾਲ, ਪਾਪਾਂ ਨੂੰ, ਪਾਪਾਂ ਦੇ ਲੇਖੇ ਨੂੰ ਮੁਕਾ ਨਹੀਂ ਸਕਦਾ। ਤਾਂ ਕਹਿੰਦੇ ਨੇ ਫਿਰ ਖਿਆਲ ਕਰਨਾ ਕੀ ਆਖਿਆ ਹੈ, ਪੁੰਨ ਦਾਨ। ਇੱਕ ਤੇ ਪੁੰਨ ਦਾਨ ਦੀ ਗੱਲ ਕੀਤੀ ਤੇ ਫਿਰ ਨਾਲ ਹੋਰ ਵੀ ਦੱਸ ਦਿੱਤਾ ਜਿਹਨੂੰ ਅਸੀਂ ਬਹੁਤ ਮਹੱਤਤਾ ਦੇ ਰੱਖਦੇ ਹਾਂ, ਕੀ ਹੈ? ਅਨੇਕ ਨਾਵਣ। ਤੇ ਨਾਵਣ ਆਰਡੀਨਰੀ ਇਸ਼ਨਾਨ ਨੂੰ ਨਹੀਂ ਆਖਿਆ, ਇਹ ਨਾਵਣ ਕੀ ਹੈ? ਤੀਰਥ ਇਸ਼ਨਾਨ। ਤੇ ਇੱਕ ਤੀਰਥ ਇਸ਼ਨਾਨ ਨਹੀਂ, ਸਤਿਗੁਰੂ ਕੀ ਕਹਿ ਰਹੇ ਨੇ? ਅਨੇਕ, ਅਨੇਕਾਂ ਹੀ। ਬੰਦਾ ਕਹਿ ਦਿੰਦਾ ਨਾ ਜੀ ਮੈਂ ਤਾਂ ਫਲਾਨੇ ਥਾਂ ਦਾ ਆਇਆ ਸੀ, ਪਾਪ ਤੁਲ ਗਏ ਨੇ। ਇੰਝ ਨਹੀਂ ਤੁਲਦੇ। ਫਿਰ ਜੇ ਤੀਰਥ ਇਸ਼ਨਾਨਾਂ ਨਾਲ ਪਾਪ ਤੁਲ ਜਾਂਦੇ ਹੁੰਦੇ ਤੇ ਬੰਦਗੀ ਦੀ ਕੀ ਲੋੜ ਸੀ? ਫਿਰ ਤੇ ਸੌਖਾ ਕੰਮ ਸੀ, ਟੁੱਬੀਆਂ ਲੈ ਆਉਂਦੇ, ਪਿਛਲੇ ਤੋ ਗਏ, ਫਿਰ ਸਾਲ ਬਾਅਦ ਫਿਰ ਟੁੱਬੀ ਲਾ ਆਉਂਗੇ, ਫਿਰ ਤੁਲ ਜਾਣਗੇ। ਔਰ ਬੰਦਾ ਇਹ ਸੋਚਦਾ ਨਹੀਂ ਕਿ ਪਾਣੀ ਮਨ ਤਾਈਂ ਪਹੁੰਚ ਸਕਦਾ ਹੈ, ਹਿਰਦੇ ਤੱਕ ਪਹੁੰਚ ਸਕਦਾ ਹੈ। ਔਰ ਜਿਹੜੇ ਸ਼ੁਭ ਵਿਚਾਰ ਹੁੰਦੇ ਨੇ ਉੱਥੇ ਉੱਥੇ ਘੜੀ ਦੋ ਘੜੀ ਰਹਿੰਦੇ ਨੇ, ਫਿਰ ਜੀਵਨ ਉਵੇਂ ਚੱਲਦਾ ਜਿਵੇਂ ਪਹਿਲਾਂ ਚੱਲਦਾ ਸੀ। ਬਦਲ ਥੋੜੋ ਜਾਂਦਾ ਬੰਦਾ, ਕਰਮ ਥੋੜੋ ਬਦਲ ਜਾਂਦੇ ਨੇ, संस्कार थोड़ो बदल जाते ने। तो ये तीर्थ नावन किवें बंदगी की थां लै लेगा, लै नहीं सकता। तो की कह रहे ने, ना पुन दान ना अनेक नावन, क्यों अंतर मल तो वह किवें अंदर दी मैल धो सकणगे। दसो हुण ये लफज मैं नहीं आखे, सतगुरां ने किड्डी वडमुली तुक लिख दिती है। यही गल मैं अमूमन आखदा, ते कई सजणां नूं पांदी नहीं, कर्मकांडियां नूं नहीं पाउंदी। वो आखदे ने जी क्यों, मैं आखदा कर्मकांड इस बना रखिया असी, पुन दान माड़े नहीं। जेकर बंदगी कर रहा है मुबारक है, उते बहुत बंदा चंगा विशाल हिरदे वाला ही पुन दान कर सकता है। पर नाल बंदगी होवे। सतगुरु तो यह समझांदे ने कि कल्ला पुन दान कर रहा होवे, कल्ला तीर्थ स्नान कर रहा होवे, बंदगी छड्डी बैठा होवे, तेरा कख नहीं बनना।
नाम बिना गत कोई
पुन दान अनेक नामन, क्यों अंतर मल तोवे, क्यों मतलब किवें किवें अंदर दी मैल तो सकदे ने, जरा सोचो विचारो। हां जी,
नाम बिना गत कोई ना पावे, हठ निग्रह विवाणे।
दो हिस्सों च लईए तुकनो, ए भी नाल लिखण जोगी है, ए छड ना देना, ए ते बहुत ही वडमुली है। नाम बिना गत कोई ना पावे, हठ निग्रह बेमान है। समझना इस तुकनो, नाम बिना गति कोई ना पावे। गति दा इत्थे अर्थ है मुक्ति। जब तक नाम नहीं जपदे मुक्ति हो नहीं सकती, तद तक विकारां तो मुक्ति बंदा पा नहीं सकता, तद तक मैल तो बंदा मुक्त नहीं हो सकता। नाम बिना गति कोई ना पावे। गति दा मतलब है मुक्ति, ते मुक्ति ये विकारां तो मुक्ति, मैल तो मुक्ति, पापां तो मुक्ति। नाम जपे बगैर कोई भी पापां तो छुटकारा नहीं पा सकता, मैल तो छुटकारा नहीं पा सकता। ते फिर आ जड़े तीन लफज ने ना, मैं ते कुर्बान जावा सतगुरां तो, जिवें तिना लफजां च ऐसा खूबसूरत अर्थ कीता कि बड़े तो वड्डा पोएट इह जा ना लिख सके। तिना अखरां च किन्ना गूढ़ ज्ञान दे दिता है, जरा ख्याल करना। हठ निग्रह बेबाण, हठ हठ किसनू आखीदा है, जिद। और देखा ठठे नू लगी है सियारी, जिद नाल हठ नाल। हठ नाल की निग्रह, ग्रह निग्रह, घर त्याग देना, घर बार त्याग देना। निग्रह हो जाना की है, घर बार त्याग देना। अज में सन्यासी त्याग देने, जोगी त्याग देने, जंगलों च चले जाते ने। कोई हठ नाल निग्रह हो जाए, घर बार त्याग देवे, ते बेबाणे जंगलों में चला जाए। कोई हठ नाल घर बार छोड़ के जंगलों च चला जाए, तद भी मन की मैल नहीं लै सकती, नाम जपना पवेगा। जंगल च जाके भी नाम जपना पाएगा, घर बार त्यागया भी ए मैल निकल नहीं सकती। हठ निग्रह बेबाण है, तीन लफज ते कितनी खूबसूरती नाल समझा दिते ने। हठ नाल निग्रह हो जाना, हठ करके घर बार त्याग देना, हठ करके घर छड़ देना, ते बेबाण है जंगलों में चले जाना कि मैं ते संन्यास धार लिया है। कोई सोचे कि मैं सन्यासी हो जावा, इस तरह मुक्ति हो जाएगी, ते सन्यासी होके जपे कोई ना, जंगल बैठा है जप उथे भी नहीं। कहते ने फर्क ही कोई नहीं, जप ते घर विच भी हो सकता है, जप जंगल च भी हो सकता है। ते जे कोई घर छड के जंगल च चला जाए, ते उथे भी जाके जप ना करे, तो उथे जान दा भी कोई फायदा नहीं। ਉੱਥੇ ਪਹੁੰਚਣ ਦਾ ਵੀ ਕੋਈ ਫਾਇਦਾ ਨਹੀਂ। ਹੱਠ ਨਿਗ੍ਰਹਿ ਬੇਪਾਨ। ਔਰ ਮੇਰਾ ਖਿਆਲ ਹੈ ਬਗੈਰ ਅਸਿਸਟੈਂਸ ਤੋਂ ਇਹ ਅਰਥ ਕਰਨੇ ਬੜੇ ਮੁਸ਼ਕਲ ਨੇ। ਬੰਦਾ ਸੋਚ ਨਹੀਂ ਸਕਦਾ ਕਿ ਸਤਿਗੁਰਾਂ ਆਖਿਆ ਕੀ ਹੈ। ਹੱਠ ਨਿਗ੍ਰਹਿ ਬੇਪਾਨ, ਕਿੰਨੀ ਖੂਬਸੂਰਤੀ ਨਾਲ ਤਿੰਨ ਲਫ਼ਜ਼ ਲਿਖੇ ਤੇ ਕਿੰਨਾ ਕੁਝ ਸਮਝਾ ਦਿੱਤਾ। ਭਾਵ ਕੀ ਹੈ, ਹੱਟ ਕਰਕੇ ਸੰਨਿਆਸ ਕਰਨ ਦਾ ਵੀ ਕੋਈ ਫਾਇਦਾ ਨਹੀਂ। ਉਹ ਹੀ ਕੁਝ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ, ਬੰਦਗੀ ਕੀਤੀ ਜਾ ਸਕਦੀ ਹੈ ਔਰ ਪਾਪਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ।
ਆਖਿਆ ਤੇਰਾ ਨਾਮ ਸੱਚਾ ਜੀ। ਇੱਥੇ ਸੱਚਾ ਦਾ ਮਤਲਬ ਹੈ ਅਟਲ, ਸਦਾ ਟਿਕਣ ਵਾਲਾ, ਸਦਾ ਰਹਿਣ ਵਾਲਾ। ਕਿਉਂ ਆਖਿਆ ਹੈ ਸ਼ਬਦ ਨੂੰ ਅਟਲ? ਇਸ ਲਈ ਆਖਿਆ ਹੈ ਕਿ ਇਹ ਨਹੀਂ ਕਿ ਸ਼ਬਦ ਕਿਸੇ ਜ਼ਮਾਨੇ ਛੁਟਕਾਰਾ ਦਿਵਾਉਂਦਾ ਸੀ, ਸ਼ਬਦ ਸਦਾ ਹੀ ਛੁਟਕਾਰਾ ਦਿਵਾਏਗਾ। ਇਸ ਕਰਕੇ ਅਟਲ ਹੈ ਗੁਰੂ ਦਾ ਸ਼ਬਦ, ਅਟਲ ਹੈ। ਭਾਵ ਸਦਾ ਸਿਆਣ ਗੁਰੂ ਦੇ ਸ਼ਬਦ ਦੁਆਰਾ ਹੀ ਮਿਲਣੀ ਹੈ, ਸਦਾ ਗੁਰੂ ਦੇ ਦਰ ਦੀ ਖਬਰ ਸ਼ਬਦ ਰਾਹੀਂ ਮਿਲਣੀ ਹੈ। ਇਸ ਕਰਕੇ ਗੁਰੂ ਦਾ ਸ਼ਬਦ ਅਟਲ ਹੈ ਇਸ ਕੰਮ ਵਾਸਤੇ। ਔਰ ਗੁਰੂ ਦਾ ਉਪਦੇਸ਼ ਸਦਾ ਇੱਕੋ ਹੀ ਰਹਿੰਦਾ ਹੈ, ਬਦਲਦਾ ਨਹੀਂ, ਕਦੇ ਨਹੀਂ ਬਦਲੇਗਾ। ਹਜ਼ਾਰਾਂ ਲੱਖਾਂ ਕਰੋੜਾਂ ਸਾਲ ਨਿਕਲ ਜਾਣਗੇ, ਉਪਦੇਸ਼ ਉਹੀ ਰਹੇਗਾ, ਕਿਉਂਕਿ ਉਪਦੇਸ਼ ਸੱਚਾ ਹੈ, ਉਪਦੇਸ਼ ਨਹੀਂ ਬਦਲਦਾ। ਗੁਰੂ ਨਾਨਕ ਵੇਲੇ ਜੋ ਉਪਦੇਸ਼ ਸੀ, ਅੱਜ ਵੀ ਉਹੀ ਉਪਦੇਸ਼। ਕਰੋੜਾਂ ਸਾਲ ਨਿਕਲ ਜਾਣਗੇ, ਉਪਦੇਸ਼ ਬਦਲੇਗਾ ਨਹੀਂ, ਕਿਉਂਕਿ ਸੱਚ ਕੀ ਬਾਣੀ ਨਾਨਕ ਆਖੇ, ਇਹ ਤੇ ਅਟਲ ਬਾਣੀ ਆਖ ਰਹੇ ਨੇ। ਉਹ ਸਦਾ ਅਟਲ ਰਹਿਣ ਵਾਲੀ ਹੈ, ਸੱਚੀ ਰਹਿਣ ਵਾਲੀ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਤੋ ਇਹ ਜੋ ਅਟਲ ਬਾਣੀ ਹੈ, ਇਹ ਬਦਲਣ ਵਾਲੀ ਬਾਣੀ ਨਹੀਂ। ਇਹ ਨਹੀਂ ਕਿ ਅੱਜ ਉਪਦੇਸ਼ ਪੁਰਾਣਾ ਹੋ ਗਿਆ ਹੈ, ਅੱਜ ਕੁਝ ਹੋਰ ਚਾਹੀਦਾ ਹੈ, ਜਾਂ ਕੁਝ ਸਾਲ ਬੀਤ ਜਾਣਗੇ ਤੇ ਫਿਰ ਉਪਦੇਸ਼ ਕੋਈ ਹੋਰ ਹੋਵੇਗਾ। ਨਹੀਂ, ਉਪਦੇਸ਼ ਸਦਾ ਗੁਰੂ ਦਾ ਉਹੀ ਰਹੇਗਾ। ਦਰ ਪਾਉਣ ਲਈ ਜੋ ਉਪਦੇਸ਼ ਹੈ, ਉਹ ਨਾ ਸਿਰਫ ਇੱਕ ਧਰਮ ਵਿੱਚ, ਸਾਰੇ ਧਰਮਾਂ ਵਿੱਚ ਉਹ ਹੀ ਹੋਏਗਾ। ਸਭ ਧਰਮ ਹੈ ਇੱਕ ਧਰਮ, ਹਰ ਕਾ ਨਾਮ ਜਪ ਨਿਰਮਲ ਕਰ। ਸਾਰੇ ਧਰਮਾਂ ਦਾ ਮੂਲ ਉਪਦੇਸ਼ ਇੱਕੋ ਹੀ ਹੈ, ਸਭ ਧਰਮ ਹੈ ਇੱਕ ਧਰਮ, ਸਭ ਧਰਮ ਹੈ ਸ੍ਰੇਸ਼ਟ ਧਰਮ, ਸਭ ਤੋਂ ਵੱਡਾ ਧਰਮ। ਧਰਮਾਂ ਚੋਂ ਸਭ ਤੋਂ ਵੱਡਾ ਧਰਮ ਕੀ ਹੈ? ਹਰ ਕਾ ਨਾਮ ਜਪ ਨਿਰਮਲ ਕਰ। ਦੋ ਹੀ ਗੱਲਾਂ ਚਾਹੀਦੀਆਂ, ਜਪੋ ਹਰੀ ਦਾ ਨਾਮ, ਕਰਮ ਹੋਣ ਨਿਰਮਲ। ਇਹੀ ਵੱਡਾ ਧਰਮ ਹੈ, ਸਭ ਧਰਮਾਂ ਚੋਂ ਸ੍ਰੇਸ਼ਟ ਧਰਮ ਇਹੀ ਹੈ, ਸਭ ਧਰਮਾਂ ਚੋਂ ਉੱਤਮ ਧਰਮ ਇਹੀ ਹੈ ਕਿ ਹਰ ਕਾ ਨਾਮ ਜਪ ਨਿਰਮਲ ਕਰ। ਨਾਮ ਜਪ ਹਰੀ ਦਾ ਤੇ ਕਰਮ ਹੋਣ ਨਿਰਮਲ, ਬਸ ਇਸ ਤੋਂ ਵੱਧ ਕੁਝ ਚਾਹੀਦਾ ਨਹੀਂ। ਤੋ ਉਪਦੇਸ਼ ਕਦੇ ਬਦਲਦਾ ਨਹੀਂ, ਇਹ ਮੈਂ ਆਖ ਰਿਹਾ ਸਾਂ। ਕੋਈ ਧਰਮ ਲੈ ਲਓ, ਉਪਦੇਸ਼ ਇੱਕੋ ਹੀ ਹੋਏਗਾ, ਮੂਲ ਉਪਦੇਸ਼ ਇੱਕੋ ਹੀ ਹੈ। ਮਰਿਆਦਾ ਵੱਖਰੀ ਹੋ ਸਕਦੀ ਹੈ ਧਰਮ ਪਾਲਣਾ ਦੀ, ਲੇਕਿਨ ਉਪਦੇਸ਼ ਇੱਕੋ ਹੀ ਹੋਏਗਾ। ਉਪਦੇਸ਼ ਕੀ ਹੈ? ਮੂਲ ਹਰ ਕਾ ਨਾਮ ਜਪ ਨਿਰਮਲ ਕਰਮ। ਹਰ ਇੱਕ ਧਰਮ ਇਹੀ ਆਖਦਾ ਹੈ ਕਿ ਪ੍ਰਭੂ ਦੀ ਬੰਦਗੀ ਕਰੋ, ਕਰਮ ਤੁਹਾਡੇ ਨਿਰਮਲ ਹੋਣ। ਸਭ ਧਰਮਾਂ ਦਾ ਵੱਡਾ ਧਰਮ ਇਹੀ ਹੈ, ਮੂਲ ਧਰਮ ਇਹੀ ਹੈ, ਬੰਦੇ ਦਾ ਬੇਸਿਕ ਧਰਮ ਇਹੀ ਹੈ।
ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਪਾਰੋ।
ਸ਼ਬਦ ਸੱਚਾ ਵਿਚਾਰੋ ਰਹਿ ਗਿਆ, ਤੇਰਾ ਨਾਮ ਸੱਚਾ ਜੀਓ, ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ। ਤੇਰੇ ਸ਼ਬਦ ਦਾ ਉਪਦੇਸ਼, ਇਸ ਦੀ ਵਿਚਾਰ ਕਰਨੀ, ਇਹੀ ਠੀਕ ਵਿਚਾਰ ਹੈ। ਸ਼ਬਦ ਸੱਚਾ ਵਿਚਾਰੋ। ਗੁਰੂ ਦੇ ਅਟਲ ਸ਼ਬਦ ਦੀ ਵਿਚਾਰ ਕਰਨੀ, ਇਹੀ ਠੀਕ ਕੰਮ ਹੈ, ਇਹੀ ਠੀਕ ਰਸਤਾ ਹੈ, ਠੀਕ ਰਾਹ ਹੈ। ਸ਼ਬਦ ਸੱਚਾ, ਸੱਚਾ ਆਖਿਆ ਪ੍ਰਭੂ ਨੂੰ। ਗੁਰੂ ਦਾ ਬਖਸ਼ਿਆ ਹੋਇਆ ਪ੍ਰਭੂ ਦਾ ਜੋ ਨਾਮ ਹੈ, ਜੋ ਸ਼ਬਦ ਹੈ, ਇਸ ਦੀ ਵਿਚਾਰ ਇਹੀ ਤੁਰ ਤੱਕ ਲੈ ਜਾਣ ਵਾਲੀ ਹੈ। ਤੋ ਇਸ ਦੀ ਵਿਚਾਰ ਕਰਨੀ ਜ਼ਰੂਰੀ ਹੈ। ਹਾਂਜੀ।
ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਾਪਾਰੋ।
ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਾਪਾਰੋ। ਹੇ ਪ੍ਰਭੂ ਜੀਓ, ਤੇਰਾ ਮਹਿਲ ਵੀ ਅਟਲ ਹੈ, ਤੇਰਾ ਦਰ ਘਰ ਵੀ ਅਟਲ ਹੈ, ਉਹ ਵੀ ਸਦਾ ਟਿਕਣ ਵਾਲਾ ਹੈ। ਜਿਵੇਂ ਤੇਰਾ ਸ਼ਬਦ ਅਟਲ ਹੈ, ਤੇਰੀ ਬਾਣੀ ਅਟਲ ਹੈ, ਇਵੇਂ ਤੇਰਾ ਦਰ ਘਰ ਵੀ ਅਟਲ ਹੈ। ਤੂੰ ਸਦਾ ਰਹਿਣ ਵਾਲਾ ਹੈ। ਤੇਰਾ ਮਹਿਲ ਸੱਚਾ ਜੀਓ, ਤੇ ਨਾਮ ਸੱਚਾ ਵਾਪਾਰੋ। ਤੇਰੇ ਨਾਮ ਦਾ ਜੋ ਧੰਦਾ ਹੈ, ਇਹੀ ਅਸਲੀ ਧੰਦਾ ਹੈ। ਤੇਰੇ ਨਾਮ ਦਾ ਜੋ ਆਹਰ ਹੈ, ਇਹੀ ਸਹੀ ਆਹਰ ਹੈ। ਤੇਰਾ ਨਾਮ ਸੱਚਾ ਵਾਪਾਰੋ। ਤੇਰੇ ਨਾਮ ਜਪਣਾ, ਤੇਰੀ ਬੰਦਗੀ ਕਰਨੀ, ਇਹੀ ਅਸਲੀ ਧੰਦਾ ਹੈ। ਹਾਂਜੀ।
ਨਾਮ ਕਾ ਵਾਪਾਰ ਮਿੱਠਾ, ਭਗਤੀ ਲਾਹਾ ਅੰਦਿਨੋ।
ਨਾਮ ਕਾ ਵਾਪਾਰ ਮਿੱਠਾ, ਔਰ ਇਹ ਨਾਮ ਜਪਣ ਦਾ ਜੋ ਧੰਦਾ ਹੈ, ਬੜਾ ਸਵਾਦਲਾ ਹੈ, ਬੜਾ ਮਿੱਠਾ, ਬੜਾ ਮਨ ਨੂੰ ਪਾਉਣ ਵਾਲਾ ਹੈ, ਬੜਾ ਚੰਗਾ ਹੈ। ਨਾਮ ਕਾ ਵਾਪਾਰ ਮਿੱਠਾ, ਇਸ ਨਾਮ ਦੇ ਵਪਾਰ ਵਿੱਚ, ਇਸ ਬੰਦਗੀ ਦੇ ਵਪਾਰ ਵਿੱਚ ਅੱਗੇ ਦੱਸਦੇ ਨੇ, ਭਗਤੀ ਲਾਹਾ ਅਨ ਦਿਨੋ। ਨਾਮ ਦੇ ਵਪਾਰ ਵਿੱਚ, ਭਗਤੀ ਵਿੱਚ ਨਫਾ ਹੀ ਨਫਾ ਹੈ, ਔਰ ਹਰ ਰੋਜ਼ ਨਫਾ ਹੈ। ਦੂਸਰੇ ਵਪਾਰਾਂ ਵਿੱਚ ਅੱਜ ਨਫਾ ਹੈ, ਕੱਲ ਨੂੰ ਘਾਟਾ ਹੋ ਸਕਦਾ ਹੈ, ਪਰ ਇਸ ਵਪਾਰ ਵਿੱਚ, ਇਸ ਧੰਦੇ ਵਿੱਚ ਅਨ ਦਿਨ ਨਫਾ ਹੈ, ਹਰ ਰੋਜ਼ ਨਫਾ ਹੈ, ਹਰ ਰੋਜ਼ ਲਾਹਾ ਹੈ। ਜਿਤਨਾ ਜਪ ਰਹੇ ਹੋ, ਓਨਾ ਹੀ ਲਾਹਾ ਵਧ ਰਿਹਾ ਹੈ, ਰੋਜ਼ ਲਾਹਾ ਖੱਟ ਸਕਦੇ ਹੋ। ਦੂਸਰੇ ਵਪਾਰ ਵਿੱਚ ਅੱਜ ਨਫਾ ਹੈ, ਕੱਲ ਨੂੰ ਨੁਕਸਾਨ ਵੀ ਹੋ ਸਕਦਾ, ਘਾਟਾ ਵੀ ਜਾ ਸਕਦਾ। ਲੇਕਿਨ ਕਹਿੰਦੇ ਨੇ, ਇਹ ਵਪਾਰ, ਇਹ ਧੰਦਾ ਐਸਾ ਹੈ ਜਿਸ ਵਿੱਚ ਸਦਾ ਲਾਹਾ ਹੀ ਲਾਹਾ ਹੈ। ਤੇ ਆਉਂਦੀ ਹੈ ਨਾ ਤੁਕ, ਹਰ ਜਿਉ ਜਪਿਆ ਕਿਸਕਾ ਇੱਕ ਤਿਲ ਨਾ ਗਵਾਬ ਹੈ। ਇੱਕ ਤਿਲ ਜਿਤਨਾ ਵੀ ਕਿਸੇ ਦਾ ਜਪਿਆ ਹੋਇਆ, ਉਸਦਾ ਦੇਣ ਦੇਂਦਾ ਹੈ, ਉਸਦੇ ਬਦਲੇ ਵਿੱਚ ਬਖਸ਼ਿਸ਼ ਕਰਦਾ ਹੈ, ਉਹ ਅਜਾਈ ਨਹੀਂ ਜਾਂਦਾ। ਹਾਂਜੀ।
ਤਿਸ ਵਾਜ ਵੱਖਰ ਕੋਈ ਨਾ ਸੋਚੇ, ਨਾਮ ਲੇਵੋ ਕਿਨ ਕਿਨੋ।
ਤਿਸ ਬਾਜ ਵੱਖਰ ਕੋਈ ਨਾ ਸੂਝੈ, ਤਿਸ ਬਾਜ, ਬਾਜ ਬਗੈਰ, ਇਹਦਾ ਮਤਲਬ ਹੈ ਉਸ ਵਰਗਾ ਹੋਰ ਕੋਈ ਵੱਖਰ। ਤਿਸ ਬਾਜ ਵੱਖਰ ਕੋਈ ਨਾ ਸੂਝੈ, ਬੰਦਗੀ ਵਰਗਾ ਵੱਖਰ, ਬੰਦਗੀ ਵਰਗਾ ਧੰਦਾ ਹੋਰ ਕੋਈ ਸੂਝਦਾ ਨਹੀਂ, ਨਜ਼ਰੀ ਨਹੀਂ ਆਉਂਦਾ। ਜਿੰਨਾ ਨਫੇ ਵਾਲਾ ਧੰਦਾ ਬੰਦਗੀ ਦਾ ਹੈ, ਉਸਦੀ ਬਰਾਬਰੀ ਵਿੱਚ ਹੋਰ ਕੋਈ ਧੰਦਾ ਨਜ਼ਰ ਨਹੀਂ ਆਉਂਦਾ। ਕੀ ਆਖ ਰਹੇ ਨੇ ਫਿਰ ਦੇਖੋ, ਤਿਸ ਬਾਜ, ਬਾਜ ਕਹਿੰਦੇ ਨੇ ਬਗੈਰ, ਕਿਸ ਬਗੈਰ, ਬੰਦਗੀ ਤੋਂ ਬਗੈਰ, ਬੰਦਗੀ ਤੋਂ ਬਗੈਰ ਉਸ ਵਰਗਾ ਧੰਦਾ ਕੀ ਲਿਖਿਆ, ਕੋਈ ਨਾ ਹੈ। ਉਸ ਵਰਗਾ ਧੰਦਾ ਵੱਖਰ, ਤਿਸ ਬਾਜ, ਬੰਦਗੀ ਦੇ ਵੱਖਰ ਤੋਂ ਇਲਾਵਾ ਹੋਰ ਕੋਈ ਧੰਦਾ ਐਸਾ ਨਹੀਂ ਜੋ ਇਤਨਾ ਨਫਾ ਦੇਵੇ, ਅਨ ਦਿਨ ਨਫਾ ਦੇਵੇ। ਨਫੇ ਦੀ ਗੱਲ ਪਿਛਲੀ ਤੁਕੇ ਚ ਕੀਤੀ। ਬੰਦਗੀ ਤੋਂ ਬਗੈਰ, ਭਗਤੀ ਤੋਂ ਬਗੈਰ, ਨਾਮ ਜਪਣ ਤੋਂ ਬਗੈਰ ਹੋਰ ਕੋਈ ਐਸਾ ਧੰਦਾ ਹੈ ਹੀ ਨਹੀਂ ਜੋ ਹਰ ਰੋਜ਼ ਨਫਾ ਦੇਵੇ। ਉਹ ਆਖਿਆ, تس باج وکھر کوئے نہ سوجھے، سوجھے سوجھدا نہیں، وکھر تندا بندگی دے تندے تو علاوہ ہور کوئی تندا مینوں سوجھدا ہی نہیں جو اس طرح ہر روز نفع دے وے، جو ان دن نفع دے وے۔ ہاں جی، ان دن لاہے دی گل کیتی پچھلی تک وچ، او نال جڑ دی ہے ایتھے۔ ہاں جی،
پھر
آخیا نام لے وو کھن کھنو، اس لیے بھائی ایک ایک چھن بندگی کرو، نام لے وو کھن کھنو، ایک ایک چھن، ایک ایک پل بندگی وچ نکلے، نام لے وو چھن چھنو۔
پرخ لیکھا نظر ساچی کرم پورے پایا،
پرخ لیکھا نظر ساچی کرم پورے پایا، پرخ لیکھا پاو کی ہے، نام لیکھے دی پرخ کی تھی، جس نے نام لیکھے دی پرخ کی تھی، جس نے نام سودے دی پرخ کی تھی، جس نے نام وپار اس وال دھیان دیتا، آخیا پرخ لیکھا جس نے نام لیکھے دی پرخ کی تھی، پچھان کی تھی، پرخ کرنی کی ہے، پچھان کرنی، جس نے نام لیکھے دی پچھان کی تھی، بندگی دی پچھان کی تھی، بھگتی دی پچھان کی تھی، نظر ساچی انہیں رب دی میر پا دی، جنے بھگتی دے تندے دی پچھان کر لئی نا، اس وپار دی پچھان کر لئی، انہیں رب دی میر پا لئی۔ پرخ لیکھا، لیکھا ایتھے ہے لیکھا چوکھا حساب کتاب، تندے دا حساب کتاب، جس نے بھگتی دے حساب کتاب دی پرخ پا لئی نا، اس تے نظر ساچی، اس تے پربھو دی میر ہو گئی، تے اس میر دوارا کرم پورے پایا، اس میر دوارا پورن پربھو نو پا لیا۔ جس نے بندگی دے وپار دی پرکھ کر لئی، اس لیکھے دی پرکھ کر لئی، اس وپار دی پرکھ کر لئی، پچھان کر لئی، او دے تے میر ہو گئی، تے انہیں پرمیشر نو پا لیا۔ پرکھ لیکھا انہیں پا لئی نظر ساچی، تے پھر اس نو مل گیا پربھو جی کرم پورے پایا، پورے پاگا نال پورن پربھو نو پا لیا۔ کرم بخشش، بخشش دا صدقہ، بخشش دا ہی صدقہ، پاگ جاگ دے ہی ادو نہیں جدو بخشش ہوئے۔ ہاں جی، ہاں جی،
نانک نام مہارس میٹھا گر پورے سچ پایا،
نانک نام مہارس میٹھا، مہارس آخیا سب نالوں اچا رس، سارے نالوں ودیا رس، زندگی چ رس تے بہت، کھان دا بھی رس ہے، پہنن دا بھی رس ہے، سواریاں دا بھی رس ہے، کئی طرح دے چسکے نے، کئی طرح دے رس نے جو لگ سکدے نے، پر سارے رساں چو اتم رس ہے نام رس۔ گر پورا ہے سچ پایا، سچ پایا کی اے نام دا پدارتھ پایا، پورن گرو تو ہی نام دا پدارتھ حاصل ہوندا ہے، بندگی حاصل ہوندی ہے۔ اے شبد جو میٹھا ہے نا، اے مہارس ہے نا، اے ملدا ہی گرو تو ہے۔ نانک نام مہارس میٹھا ہے، جڑا میٹھا مہارس ہے نا گر پورا ہے، اے اسے تو ملنا ہے، گر پورا ہے پایا۔ تے سچے، سچ دا مطلب ہے نام، اے نام گرو تو ہی ملنا ہے، اے میٹھا نام اسے کولو ملنا۔ ہاں جی،
راگ گوڑی پوربی چنت محلا تیجا، اکیوں کار ست نام کرتا پرخ گر پرساد، سادن بنو کرے جیو ہر کے گن سارے،
ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰੀ ਪਿਆਰੇ, ਬਿਨ ਹਰੀ ਪਿਆਰੇ ਰਹਿ ਨਾ ਸਕੈ ਗੁਰ ਬਿਨ ਮੈਲ ਨਾ ਪਾਈਐ। ਜੋ ਗੁਰ ਕਹੈ ਸੋਈ ਗੁਰ ਕੀ ਸੋਈ ਪਰ ਕੀ ਜੈ, ਤਿਸਨਾ ਅਗਨ ਬਜਾਈਐ। ਹਰੀ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ, ਬਿਨ ਸੇਵੀਐ ਸੁਖ ਨਾ ਪਾਏ। ਨਾਨਕ ਸਾਧਨ ਮਿਲੈ ਮਿਲਾਈ, ਜਿਸਨੋ ਆਪ ਮਿਲਾਏ
ਤਨ। ਬਹੁਤ ਸੋਹਣਾ ਪੜਿਆ, ਆਓ ਪਹਿਲਾਂ ਇੱਕ ਅੰਕ ਵੇਖ ਲਈਏ। ਹਾਂਜੀ,
ਕਿਉਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਸਾਧਨ ਬਿਨੋ ਕਰੇ ਜੀਉ ਹਰੀ ਕੇ ਗੁਣ ਸਾਰੇ।
ਸਾਧਨ, ਸਾਧਨ ਆਖਦੇ ਨੇ ਔਰਤ ਨੂੰ। ਸਾਰੀਆਂ ਆਤਮਾਵਾਂ ਉਸ ਪ੍ਰਭੂ ਦੀਆਂ ਪਤਨੀਆਂ ਨੇ। ਜਿੰਨੇ ਜੀਵ, ਚਾਹੇ ਮਰਦ ਚਾਹੇ ਔਰਤ ਚਾਹੇ ਬੱਚਾ, ਸਭਨਾ ਆਤਮਾਵਾਂ ਦਾ ਸਾਂਝਾ ਪਤੀ ਪ੍ਰਭੂ ਤੇ ਸਾਰੀਆਂ ਆਤਮਾਵਾਂ ਪਤਨੀਆਂ। ਸਭ ਆਤਮਾਵਾਂ ਵਿਛੜੀਆਂ ਹੋਈਆਂ ਨੇ ਉਸ ਪ੍ਰਭੂ ਤੋਂ, ਵਿਛੋੜਾ ਪੈ ਗਿਆ ਉਸ ਪ੍ਰਭੂ ਤੋਂ, ਤੋ ਪਤਨੀਆਂ ਵਿਛੜ ਗਈਆਂ ਨੇ ਪ੍ਰਭੂ ਪਤੀ ਤੋਂ। ਤੋ ਵਿਛੜ ਕੇ ਆਤਮਾ ਬੇਨਤੀ ਕਰਦੀ ਹੈ, ਸਾਧਨ ਬਿਨੋ ਕਰੇ, ਬਿਨੋ ਕਰੇ ਬੇਨਤੀ ਕਰਦੀ ਹੈ। ਵਿਛੜੀ ਹੋਈ ਆਤਮਾ ਆਪਣੇ ਪ੍ਰਭੂ ਪਤੀ ਅੱਗੇ ਬੇਨਤੀ ਕਰਦੀ ਹੈ, ਸਾਧਨ ਬਿਨੋ ਕਰੇ। ਔਰ ਇਸ ਨੂੰ ਸਾ ਧਨ ਨਹੀਂ ਆਖਣਾ, ਵੱਖਰੇ ਵੱਖਰੇ ਮਿਸਪ੍ਰਿੰਟ ਹੋਏ ਨੇ। ਸਾ ਤੇ ਧਨ ਵਿੱਚ ਗੈਪ ਦਿਸਦੀ ਹੈ, ਇਹ ਇਕੱਠੇ ਹੋਣੇ ਚਾਹੀਦੇ ਨੇ। ਸਾ ਧਨ, ਸਾ ਧਨ ਜੇ ਅਡਰੇ ਅਡਰੇ ਲਓਗੇ ਨਾ, ਤਾਂ ਸਾ ਦਾ ਮਤਲਬ ਉਹ ਤੇ ਧਨ ਦਾ ਮਤਲਬ ਔਰਤ, ਤੇ ਇਹ ਫਿਰ ਇੱਕ ਰੂਹ ਵਾਲਾ ਇਸ਼ਾਰਾ ਹੈ, ਉਹ ਇਕੱਲੀ ਔਰਤ। ਇੱਥੇ ਹੈ ਸਾਧਨ ਔਰਤ, ਕੋਈ ਵੀ ਆਤਮਾ, ਕੋਈ ਵੀ ਜੀਵਾਤਮਾ। ਸਾਧਨ ਦਾ ਮਤਲਬ ਹੁੰਦਾ ਹੈ ਔਰਤ। ਸਾਧਨ ਬਿਨੋ ਕਰੇ ਜੀਉ, ਤੋ ਵਿਛੜੀ ਹੋਈ ਆਤਮਾ ਪ੍ਰਭੂ ਪਤੀ ਅੱਗੇ ਬੇਨਤੀ ਕਰਦੀ ਹੈ, ਜਿਵੇਂ ਇੱਕ ਵਿਛੜੀ ਹੋਈ ਪਤਨੀ ਆਪਣੇ ਪਤੀ ਅੱਗੇ ਅਰਦਾਸ ਬੇਨਤੀ ਕਰਦੀ ਹੈ। ਕਿ ਬੇਨਤੀ ਕਰਦੀ ਹੈ ਤੇ ਹਰ ਕੇ ਗੁਣ ਸਾਰੇ, ਸਾਰੇ ਲਫ਼ਜ਼ੇ ਯਾਦ ਕਰਨੇ। ਸਾਰੇ ਦਾ ਮਤਲਬ ਕੀ ਹੈ? ਯਾਦ ਕਰਨੇ। ਹਰ ਕੇ ਗੁਣ ਸਾਰੇ ਪਿਛਲੇ ਸ਼ਬਦ ਵਿੱਚ ਵੀ ਆਇਆ ਸੀ ਇਹ ਲਫ਼ਜ਼। ਸਾਰੇ ਦਾ ਮਤਲਬ ਹੈ ਯਾਦ ਕਰਨੇ। ਬੇਨਤੀ ਕਰਦੀ ਹੈ ਯਾਦ ਕਰ ਕਰਕੇ ਪ੍ਰਭੂ ਪਤੀ ਨੂੰ, ਯਾਦ ਕਰ ਕਰਕੇ ਬੇਨਤੀ ਕਰਦੀ ਹੈ। ਕਾਸਦੀ ਬੇਨਤੀ ਕਰਦੀ ਹੈ, ਕਿਉਂਕਿ ਵਿਛੜੀ ਹੋਈ ਹੈ, ਅੰਡਰਸਟੂਡ ਹੈ, ਬੇਨਤੀ ਕਰਦੀ ਹੈ ਆ ਮਿਲ। ਤੋ ਹਰ ਆਤਮਾ ਉਸ ਪਰਮਾਤਮਾ ਦੇ ਗੁਣ ਗਾਉਂਦੀ ਏ ਤੇ ਬੇਨਤੀ ਕਰ ਰਹੀ ਏ ਕਿ ਹੇ ਪਰਮੇਸ਼ਰ ਜੀਓ, ਹੁਣ ਵਿਛੋੜਾ ਦੂਰ ਕਰ, ਆ ਮਿਲ। ਇਹ ਸਮਝਾ ਰਹੀ, ਹੇ ਪ੍ਰਭੂ ਜੀਓ, ਬੜੀ ਦੇਰ ਇਕੱਲੀ ਰਹਿ ਚੁੱਕੀ, ਦੂਰੀ ਪੈ ਗਈ, ਸੋ ਪੈ ਗਈ, ਹੁਣ ਆ ਮਿਲ। ਤੋ ਚੇਤੇ ਕਰਦੀ ਏ ਪਰਮੇਸ਼ਰ ਨੂੰ ਤੇ ਬੇਨਤੀ ਕਰਦੀ ਏ ਆ ਮਿਲ, ਬਹੁਤ ਦੂਰੀ ਸਹਿ ਲਈ, ਹੁਣ ਆ ਮਿਲ। ਤੋ ਬੇਨਤੀਆਂ ਜੋਦੜੀਆਂ ਕਰਦੀ ਹੈ। ਬੇਨਤੀ ਕੌਣ ਕਰਦਾ ਹੈ? ਜੋਦੜੀ ਕਦੋਂ ਹੁੰਦੀ ਹੈ? ਜਦੋਂ ਵਿਦਾਇਗੀ ਸਹੀ ਨਾ ਜਾਏ। ਕਦੋਂ ਪਤਨੀ ਤੜਪ ਜਾਂਦੀ ਹੈ ਪਤੀ ਲਈ? ਪਤੀ ਗਿਆ ਬਾਹਰ ਦੂਰ ਦੇਸ਼, ਬੜੀ ਦੇਰ ਦਾ ਗਿਆ ਹੈ, ਹੁਣ ਦੂਰੀ ਸਹਾਰੀ ਨਹੀਂ ਜਾਂਦੀ। ਤੋ ਫਿਰ ਤੜਪ ਜਾਗਦੀ ਹੈ, ਫਿਰ ਚਿੱਠੀਆਂ ਲਿਖਵਾਉਂਦੀ ਹੈ ਕਿ ਬਈ ਛੇਤੀ ਆ ਮਿਲ। ਇਵੇਂ ਦੇਰੀ ਚ ਪਤਾ ਨਹੀਂ ਕਿਤਨੇ ਜਨਮਾਂ ਦੀ ਪੈ ਗਈ ਹੈ, ਤੋ ਫਿਰ ਹੁਣ ਤੜਪ ਹੈ। ਤੋ ਯਾਦ ਕਰਦੀ ਏ, ਨਾਲੇ ਚੇਤੇ ਕਰਦੀ ਏ, ਤੇ ਨਾਲੇ ਬੇਨਤੀਆਂ ਕਰਦੀ ਏ ਕਿ ਆ ਕੇ ਮਿਲ। ਇਹ ਦੱਸਿਆ ਪਹਿਲੀ ਵਿੱਚ, ਸਾਧਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ।
ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰੀ ਪਿਆਰੇ।
ਹੁਣ ਹਾਲਤ ਐਸੀ ਹੋ ਗਈ ਹੈ, ਖਿਨ ਪਲ ਰਹਿ ਨਾ ਸਕੈ, ਇੱਕ ਖਿੰਨ ਬਲ ਥੋੜੀ ਜਿੰਨੀ ਵੀ ਜੁਦਾਈ ਸਹਿਣੀ ਮੁਸ਼ਕਿਲ ਹੈ, ਸਹਿ ਨਹੀਂ ਸਕਦੀ। ਥੋੜੀ ਦੇਰ ਵੀ ਪ੍ਰਭੂ ਪਤੀ ਤੋਂ ਬਗੈਰ ਰਹਿ ਨਹੀਂ ਸਕਦੀ। ਖਿੰਨ ਬਲ ਰਹਿ ਨਾ ਸਕੈ ਜੀਉ, ਇਸ ਸ਼ਬਦ ਦੁਆਰਾ ਉਹਨਾਂ ਭਗਤਾਂ ਦੀ ਬਹਿਬਲਤਾ ਦੱਸੀ ਹੈ ਜਿਹੜੇ ਤੜਪ ਜਾਂਦੇ ਨੇ ਵਿਦਾਇਗੀ ਵਿੱਚ, ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਪਿਆਰ ਲਾਇਆ। ਫਿਰ ਉਹ ਕਹਿੰਦੇ ਨੇ ਤੜਪ ਐਸੀ ਜਾਗਦੀ ਹੈ, ਖਿੰਨ ਪਲ ਰਹਿ ਨਾ ਸਕੈ। ਚੇਤੇ ਜੇ ਉਹ ਸ਼ਬਦ ਜਿਸ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਿਤਾ ਰਾਮਦਾਸ ਲਈ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਾਦਰ ਕੀ ਤ੍ਰਿਖਾ ਨ ਉਤਰੈ ਸ਼ਾਂਤ ਨਾ ਆਵੈ। ਦੇਖੇ ਤੋ ਇਸ ਤਰ੍ਹਾਂ ਦੀ ਤੜਪ ਜਾਗਦੀ ਹੈ, ਇਹ ਉਹ ਜੀ ਤੜਪ ਹੈ। ਤੋ ਕਹਿੰਦੇ ਨੇ ਖਿੰਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ। ਹੁਣ ਤੇ ਇੱਕ ਘੜੀ ਦੀ ਜੁਦਾਈ ਵੀ ਸਹਿਣੀ ਮੁਸ਼ਕਲ ਹੈ। ਹਾਂਜੀ,
ਬਿਨ ਹਰੀ ਪਿਆਰੇ ਰਹਿ ਨਾ ਸਕੈ ਗੁਰਬਿਨ ਮੈਲ ਨਾ ਪਾਈਐ।
ਬਿਨ ਹਰ ਪਿਆਰੇ ਰਹਿ ਨਾ ਸਕੈ, ਰਹਿ ਨਾ ਸਕੈ ਸ਼ਾਂਤੀ ਨਹੀਂ ਆਉਂਦੀ, ਚੈਨ ਨਹੀਂ ਪੈਂਦਾ, ਮਨ ਵਿੱਚ ਸਕੂਨ ਨਹੀਂ ਆਉਂਦਾ। ਹੁਣ ਤੇ ਮਨ ਵਿੱਚ ਕੋਈ ਚੈਨ ਸਕੂਨ ਨਹੀਂ, ਸ਼ਾਂਤੀ ਨਹੀਂ ਰਹੀ, ਮਨ ਅਸ਼ਾਂਤ ਹੈ। ਬਿਨ ਹਰ ਪਿਆਰੇ ਰਹਿ ਨਾ ਸਕੈ, ਹੁਣ ਪ੍ਰਭੂ ਪਤੀ ਤੋਂ ਬਗੈਰ ਰਹਿਣਾ ਮੁਸ਼ਕਲ ਹੈ, ਮਨ ਅਸ਼ਾਂਤ ਰਹਿੰਦਾ ਹੈ। ਗੁਰ ਬਿਨ ਮਹਿਲ ਨਾ ਪਾਈਐ, ਪਰ ਗੁਰੂ ਤੋਂ ਬਿਨਾ ਤੇ ਦਰ ਮਿਲ ਨਹੀਂ ਸਕਦਾ। ਲੇਕਿਨ ਗੁਰੂ ਤੋਂ ਬਿਨਾ ਕਿਤਨਾ ਵੀ ਤੜਪ ਜਾਗੀ ਹੋਵੇ, ਕਿਤਨਾ ਮਨ ਅਸ਼ਾਂਤ ਹੋਵੇ, ਗੁਰੂ ਤੋਂ ਬਿਨਾ ਤੇ ਦਰ ਮਿਲਣਾ ਕੋਈ ਨਹੀਂ। ਗੁਰੂ ਤੋਂ ਬਿਨਾ ਤੇ ਪ੍ਰਭੂ ਦਾ ਦਰ ਨਹੀਂ ਮਿਲਣਾ। ਕਹਿੰਦੇ ਨੇ ਕਿਤਨੀ ਵੀ ਤੜਪ ਜਾਗੇ, ਕਿਤਨਾ ਵੀ ਮਨ ਅਸ਼ਾਂਤ ਹੋ ਜਾਏ, ਜੇ ਗੁਰੂ ਦੀ ਸ਼ਰਨ ਨਹੀਂ ਲਈ ਤੇ ਪ੍ਰਾਪਤੀ ਨਹੀਂ ਹੋਣੀ, ਦਰ ਨਹੀਂ ਮਿਲਣਾ, ਮਹਿਲ ਨਹੀਂ ਮਿਲ ਸਕਦਾ। ਤੋ ਸਮਝਾ ਦਿੱਤਾ, ਤੁਸੀਂ ਆਖੋਗੇ ਪਰ ਕਿੱਥੋਂ ਆ ਗਿਆ, ਲੇਕਿਨ ਕਿੱਥੋਂ ਆ ਗਿਆ, ਤੇ ਵਕਫੇ ਵਿੱਚ ਹੀ ਛੁਪਿਆ। ਸ਼ਬਦ ਗੁਰੂ ਸੀ ਆਖਿਆ ਨਾ ਜੋਗੀਆਂ ਨੂੰ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਤੋਂ ਪਹਿਲਾਂ ਸ਼ਬਦ ਨਹੀਂ ਸਨ, ਉਹ ਤੇ ਸ਼ਬਦ ਲੈ ਕੇ ਆਏ ਸਨ, ਪਹੁੰਚੇ ਪੂਰਨ ਮਨੁੱਖ। ਲੇਕਿਨ ਉਹਨਾਂ ਤੋਂ ਪਹਿਲਾਂ ਕਿਤਨੇ ਭਗਤ ਹੋ ਚੁੱਕੇ ਸਨ, ਉਹਨਾਂ ਦੇ ਵੀ ਤੇ ਸ਼ਬਦ ਸਨ। ਕਬੀਰ ਜੀ ਦੀ ਬਾਣੀ ਉਹਨਾਂ ਕੋਲ ਸੀ, ਫਰੀਦ ਜੀ ਦੀ ਬਾਣੀ ਉਹਨਾਂ ਕੋਲ ਸੀ, ਕਿਤਨੇ ਭਗਤ ਹੋਏ ਨੇ। ਜੈਦੇਵ ਨਾਮਾ ਸਾਰਿਆਂ ਦੀ ਬਾਣੀ ਉਹਨਾਂ ਇਕੱਠੀ ਕੀਤੀ, ਬਾਣੀ ਉਹਨਾਂ ਕੋਲੋਂ ਨਹੀਂ ਸੀ, ਉਹ ਤੇ ਬਾਣੀ ਰੱਬ ਦੀ ਬਾਣੀ ਕਰਕੇ ਮੰਨਦੇ ਸੀ, ਉਹਨਾਂ ਦੀ ਬਾਣੀ ਹਮੇਸ਼ਾ ਨਾਲ ਰੱਖਦੇ ਸੀ, ਇੰਨਾ ਸਤਿਕਾਰ ਕਰਦੇ ਸੀ। ਤੁਸੀਂ ਆ ਗਏ, ਉਹ ਸ਼ਬਦ ਕਿੱਥੇ ਸੀ? ਸ਼ਬਦ ਦੀ ਖਾਤਰ ਤੇ ਉਹ ਥਾਂ ਥਾਂ ਜਾ ਕੇ ਜਿੱਥੇ ਭਗਤ ਹੋਏ ਸਨ ਉੱਥੋਂ ਜਾ ਕੇ ਬਾਣੀ ਇਕੱਠੀ ਕੀਤੀ ਉਹਨਾਂ, ਬਾਣੀ ਉਹਨਾਂ ਕੋਲ ਐਵੇਂ ਤੇ ਨਹੀਂ ਆ ਗਈ, ਥਾਂ ਥਾਂ ਤੇ ਪਹੁੰਚ ਕੇ ਬਾਣੀ ਇਕੱਤਰ ਕੀਤੀ ਉਹਨਾਂ, ਇੰਨਾ ਸਤਿਕਾਰ ਸੀ ਬਾਣੀ ਦਾ, ਸ਼ਬਦ ਦਾ। ਗੁਰੂ ਤੇ ਉਹਨਾਂ ਦਾ ਸੀ, ਆਪ ਉਹਨਾਂ ਨੇ ਆਖਿਆ ਸਿੱਧ ਗੋਸ਼ਟ ਵਿੱਚ, ਆਪ ਆਖਿਆ ਨੂੰ ਹੈ। ਜਦੋਂ ਜੋਗੀਆਂ ਨੇ ਪੁੱਛਿਆ ਨਾ, ਜੋਗੀ ਆਖਣ ਲੱਗੇ ਸਿੱਧ ਗੋਸ਼ਟ ਬਾਣੀ ਮੈਂ ਖਿਆਲ ਕਈ ਟੇਪਾਂ ਬਾਹਰ ਵੰਡੀਆਂ ਹੀ ਨਹੀਂ ਗਈਆਂ, ਘਰ ਤਿਆਰ ਪਈ ਹੈ। ਜੋਗੀਆਂ ਨੇ ਪੁੱਛਿਆ, ਆਖਣ ਲੱਗੇ ਗੁਰੂ ਨਾਨਕ ਨੂੰ ਤੂੰ ਸਾਨੂੰ ਉਪਦੇਸ਼ ਕਰਦਾ ਹੈ ਕਿ ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ, ਤੁਹਾਡਾ ਗੁਰੂ ਕੌਣ ਹੈ? ਸਾਨੂੰ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ ਤੁਹਾਡਾ ਗੁਰੂ, ਦੱਸੋ ਤੁਹਾਡਾ ਗੁਰੂ ਕਿਹੜਾ? ਉੱਥੇ ਸਤਿਗੁਰਾਂ ਨੇ ਇਹ ਜਵਾਬ ਦਿੱਤਾ ਸੀ, ਸ਼ਬਦ ਗੁਰੂ ਮੇਰਾ, ਸ਼ਬਦ ਗੁਰੂ ਹੈ। ਸੁਰਤ ਧੁਨ ਚੇਲਾ, ਸੁਰਤ ਮੇਰੀ ਸ਼ਬਦ ਦੀ ਧੁਨੀ ਤੇ ਸਵਾਰ ਹੋ ਕੇ ਉਸਦੇ ਦਰ ਤੱਕ ਪਹੁੰਚਦੀ ਹੈ। ਸ਼ਬਦ ਗੁਰੂ ਦਾ ਮੈਂ ਚੇਲਾ ਵਾਂ ਤੇ ਮੇਰੀ ਸੁਰਤ ਸ਼ਬਦ ਦੀ ਧੁਨੀ ਤੇ ਸਵਾਰ ਹੋ ਕੇ ਪ੍ਰਭੂ ਦੇ ਦਰ ਤੱਕ ਪਹੁੰਚਦੀ ਹੈ। ਉਹਨਾਂ ਦਾ ਵੀ ਗੁਰੂ ਸੀ, ਗੁਰੂ ਤੋਂ ਬਿਨਾਂ ਤੇ ਗਤੀ ਨਹੀਂ। ਕੀ ਗੱਲ ਵਿਚਾਰ ਤੇ ਨਹੀਂ, ਗੁਰੂ ਚ ਸ਼ਰਧਾ ਤੇ ਨਹੀਂ ਆ ਰਹੀ ਕਿ ਜੇ ਗੁਰੂ ਨਾਨਕ ਦਾ ਗੁਰੂ ਨਹੀਂ ਮੈਨੂੰ ਦਿਸ ਰਿਹਾ। ਅੱਛਾ, ਜੋਗੀ ਤੇ ਭੁੱਲੜ ਸਨ, ਇਹ ਤੇ ਮੈਂ ਤੁਹਾਨੂੰ ਦੱਸਾਂ ਸ਼ਬਦ ਦੀ ਜੋ ਬਖਸ਼ਿਸ਼ ਹੈ ਤੁਹਾਨੂੰ ਮੈਂ ਕਈ ਵਾਰੀ ਵਚਨ ਕੀਤੇ ਨੇ ਕਿ ਜੀਵਾਤਮਾ ਸੰਸਕਾਰ ਨਾਲ ਲੈ ਕੇ ਆਉਂਦਾ ਹੈ ਪਿਛਲੇ ਜਨਮਾਂ ਦੇ, ਪਿਛਲੀਆਂ ਜਨਮਾਂ ਦੀਆਂ ਬੰਦਗੀਆਂ ਉਹ ਉੱਗੜ ਪੈਂਦੀਆਂ ਬਚਪਨੇ ਚ। ਸ੍ਰੀ ਹਰਕ੍ਰਿਸ਼ਨ ਜੀ ਮਹਾਰਾਜ 8 ਸਾਲ ਦੀ ਉਮਰਾਂ ਤੇ ਉਹਨਾਂ ਤੇ ਕਦੇ ਗਿਆਨ ਜੋ ਸੀ ਗੀਤਾ ਦਾ, ਗੀਤਾ ਤੇ ਉਹਨਾਂ ਪੜ੍ਹੀ ਕੋਈ ਨਾ ਸੀ, ਆਪ ਵੀ ਕਰ ਸਕਦੇ ਸਨ, ਦੂਸਰੇ ਕੋਲ ਵੀ ਕਰਵਾ ਦਿੱਤਾ 8 ਸਾਲ ਦੀ ਉਮਰ। ਗੁਰੂ ਨਾਨਕ ਪਾਤਸ਼ਾਹ 5 ਸਾਲ ਦੀ ਉਮਰੇ ਉਪਦੇਸ਼ ਦੇ ਰਹੇ ਨੇ ਔਰ ਬਾਣੀ ਚ ਉਪਦੇਸ਼ ਦੇ ਰਹੇ ਨੇ ਪਾਂਦੇ ਨੂੰ, ਥਾਂ ਥਾਂ ਤੇ ਛੋਟੀ ਉਮਰੇ ਬਾਣੀ ਉਚਾਰੀ ਹੈ। ਕਿਸੇ ਤੋਂ ਸਿੱਖੀ ਤੇ ਨਹੀਂ ਸੀ ਨਾ, ਕਿਸ ਕੋਲੋਂ ਪੜ੍ਹੀ ਸੀ, ਬਖਸ਼ਿਸ਼ ਸੀ ਨਾ, ਪਿਛਲੇ ਸੰਸਕਾਰ ਉਗੜ ਰਹੇ ਨੇ ਭਗਤੀ ਦੇ, ਬਖਸ਼ਿਸ਼ ਹੋ ਰਹੀ ਹੈ। ਤੇ ਬਾਣੀ ਕਿਸੇ ਦੀ ਆਪਣੀ ਨਹੀਂ ਹੁੰਦੀ, ਮੈਂ ਕਿੰਨੀ ਚੰਗੀ ਪੋਇਟਰੀ ਲਿਖਾਂ ਉਹ ਬਾਣੀ ਦੀ ਜਗ੍ਹਾ ਲੈ ਨਹੀਂ ਸਕਦੀ, ਬਾਣੀ ਤੇ ਉੱਤੋਂ ਉਤਰਦੀ ਹੈ, ਉਹ ਤੇ ਪਰਮੇਸ਼ਰ ਮੂੰਹੋਂ ਕੁਡਾਉਂਦਾ, ਉਹਨਾਂ ਤੇ ਬਖਸ਼ਿਸ਼ ਸੀ। ਬਾਣੀ ਪਰਮੇਸ਼ਰ ਦੇ ਬੋਲ ਹੁੰਦੇ ਨੇ। ਕਵਿਤਾ ਤੇ ਭਾਈ ਗੁਰਦਾਸ ਨੇ ਬੜੀ ਉੱਤਮ ਲਿਖ ਦਿੱਤੀ ਪਰ ਉਸਨੂੰ ਬਾਣੀ ਤੇ ਨਹੀਂ ਨਾ ਸਵੀਕਾਰ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਇਹ ਪ੍ਰਭੂ ਦੇ ਬੋਲ ਨਹੀਂ ਨੇ, ਉਹਨਾਂ ਨੇ ਨਹੀਂ ਕਟਵਾਏ, ਇਹ ਤੂੰ ਬਹੁਤ ਸੋਹਣੀ ਕਵਿਤਾ ਰਚ ਦਿੱਤੀ ਏ, ਇਸ ਤੋਂ ਬੜੀ ਸੋਝੀ ਮਿਲਦੀ ਏ, ਕਿਉਂਕਿ ਤੂੰ ਗੁਰੂਆਂ ਦਾ ਜੀਵਨ ਵੀ ਵਿੱਚ ਲਿਖਿਆ, ਹੋਰ ਵੀ ਕੰਮ ਦੀਆਂ ਗੱਲਾਂ ਲਿਖੀਆਂ ਨੇ ਬਾਣੀ ਅਨੁਸਾਰ। ਲੇਕਿਨ ਹੁਣ ਮੈਂ ਇਤਨੇ ਲਫ਼ਜ਼ ਆਖ ਰਿਹਾ, ਮੇਰੇ ਲਫ਼ਜ਼ ਮੈਂ ਗੁਰੂ ਕਥਾ ਕਰ ਰਿਹਾ, ਗੁਰੂ ਦੇ ਲਫ਼ਜ਼ ਸਮਝਾ ਰਿਹਾ, ਤੋ ਮੇਰੇ ਬੋਲ ਬਾਣੀ ਥੋੜੋ ਹੋ ਜਾਣਗੇ। ਬਾਣੀ ਤੇ ਬਖਸ਼ਿਸ਼ ਹੁੰਦੀ ਹੈ, ਇਸੇ ਕਰਕੇ ਤੋ ਉਹਨਾਂ ਆਖਿਆ ਸੀਗਾ ਹੁਣ ਆਪੋ ਬੋਲਣਾ ਜਾਣਦਾ ਪੈ ਕਹਿਆ ਸਭ ਹੁਕਮ ਆਓ ਜੀਓ, ਜਿਵੇਂ ਜਿਵੇਂ ਹੁਕਮ ਹੋ ਰਿਹਾ ਤੁਰਕੀ ਬਾਣੀ ਆਈ ਜਿਨ ਸਗਲੀ ਚ ਤੁਰੋਂ ਆਉਂਦੀ ਹੈ। ਕੋਈ ਕਿਸੇ ਤੁਹਾਨੂੰ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ ਸੀ, ਹਿੱਲ ਗਏ ਜਦੋਂ ਬਾਣੀ ਦਾ, ਕਿਸੇ ਸਕੂਲ ਵਿਚ ਰਹੀ ਪੜੇ ਸਨ, ਕਦੇ ਕੋਈ ਕਵਿਤਾ ਉਚਾਰ ਕੇ ਨਹੀਂ ਸੀ ਵੇਖੀ, ਪਰ ਜਦੋਂ ਬਾਣੀ ਆਈ ਤਾਂ ਹੈਰਾਨ ਹੋ ਗਏ ਕਿ ਕਿੱਥੋਂ ਆ ਰਹੀ ਹੈ, ਕਿਵੇਂ ਉਭਰ ਰਹੀ ਹੈ ਮੇਰੇ ਵਿੱਚੋਂ, ਮੇਰੇ ਗਿਆਨ ਕੋਈ ਨਹੀਂ ਇੰਨਾ, ਇਹ ਕਿਵੇਂ ਜੁੜੀ ਜਾ ਰਹੇ ਨੇ ਲਫ਼ਜ਼, ਕਿਸੇ ਦੀ ਨਹੀਂ ਹੁੰਦੀ। ਪਿਛਲੀ ਕਮਾਈ ਬਿਨ ਹਰ ਪਿਆਰੇ ਰਹਿ ਨਾ ਸਾਕੇ, ਗੁਰ ਬਿਨ ਮਹਿਲ ਨਾ ਪਾਈਐ। ਹਾਂਜੀ,
ਜੋ ਗੁਰ ਕਹੇ ਸੋਈ ਪਰ ਕੀਜੈ, ਤਿਸਨਾ ਅਗਨ ਬੁਝਾਈਐ।
ਜੋ ਗੁਰ ਕਹੇ ਸੋਈ ਪਰ ਕੀਜੈ, ਪਰ ਜੋ ਲਫ਼ਜ਼ ਹੈ ਨਾ ਇਹਦੇ ਦੋ ਅਰਥ ਹੁੰਦੇ ਨੇ, ਦੋਨੋਂ ਸਮਝਾ ਦਿਆ। ਇੱਕ ਤੇ ਪਰ ਦਾ ਮਤਲਬ ਹੁੰਦਾ ਚਟਾਪਟ, ਚਟਾਪਟ ਕਰ ਦੇਵਾ, ਤੇ ਦੂਜਾ ਪਰ ਹੁੰਦਾ ਹੈ ਦਿਲ ਲਾ ਕੇ ਕਰੋ, ਪੂਰਨ ਸਮਗਰਤਾ ਨਾਲ ਕਰੋ, ਮਨ ਲਾ ਕੇ ਕਰੋ, ਚਿੱਤ ਜੋੜ ਕੇ ਕਰੋ, ਚਿੱਤ ਵਿੱਚ ਜੋੜ ਕੇ ਕਰੋ। ਜੋ ਗੁਰ ਕਹੇ ਸੋ ਪਰ ਕੀਜੈ, ਜਿਹੜਾ ਗੁਰੂ ਹੁਕਮ ਦੇਵੇ, ਜਿਹੜਾ ਗੁਰੂ ਉਪਦੇਸ਼ ਕਰੇ, ਉਹਨੂੰ ਮਨ ਲਾ ਕੇ ਕਮਾਓ, ਉਹਨੂੰ ਚਿੱਤ ਲਾ ਕੇ ਕਮਾਓ। ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਏ, ਤੇ ਕਮਾਉਣਾ ਇੰਜ ਸਮਝ ਕੇ ਨਹੀਂ ਕਿ ਜ਼ਬਰਦਸਤੀ ਕਮਾਉਣਾ ਪਏਗਾ, ਮਨ ਲਾ ਕੇ ਕਮਾਓ, ਚਿੱਤ ਨਾਲ, ਚਿੱਤ ਜੋੜ ਕੇ, ਚੰਗਾ ਲੱਗੇ ਉਪਦੇਸ਼, ਪਿਆਰਾ ਲੱਗੇ ਉਪਦੇਸ਼, ਇਸ ਤਰ੍ਹਾਂ ਕਮਾਉਣਾ ਹੈ। ਤੋ ਪਰ ਦੇ ਦੋ ਅਰਥ ਹੁੰਦੇ ਨੇ, ਇੱਕ ਪਰ ਕਰੋ ਮਤਲਬ ਝਟਾਪਟ ਕਰ ਲਓ, ਜੇ ਮੈਂ ਆਖਾਂ ਨਾ ਪਰ ਲਫ਼ਜ਼ ਸੰਸਕ੍ਰਿਤ ਦਾ ਹੈ, ਇਹ ਪਰ ਕਰੋ, ਪਰ ਕਰੋ ਦਾ ਮਤਲਬ ਹੁੰਦਾ ਝਟਾਪਟ ਕਰ ਦਿਓ, ਫਟਾਫਟ ਹੁਣੇ ਕਰ ਦਿਓ, ਤੇ ਦੂਸਰਾ ਪਰ ਕਰੋ ਦਾ ਮਤਲਬ ਹੁੰਦਾ ਹੈ ਮਨ ਲਾ ਕੇ ਕਰੋ, ਚਿੱਤ ਲਾ ਕੇ ਕਰੋ, ਚਿੱਤ ਜੋੜ ਕੇ ਕਰੋ, ਤੇ ਇੱਥੇ ਅਰਥ ਹੈ ਚਿੱਤ ਜੋੜ ਕੇ ਕਰਨਾ। ਸਰਪਰ ਤੇ ਜ਼ਰੂਰ ਹੁੰਦਾ ਹੈ, ਜੋ ਹੋ ਕੇ ਰਹੇਗਾ ਉਸ ਜੋ ਜ਼ਰੂਰ ਜ਼ਰੂਰ ਕਰਨਾ ਹੈ ਉਹ ਸਰਪਰ ਹੁੰਦਾ ਹੈ। ਤੋ ਆਖਿਆ ਕੀ ਏ, ਜੋ ਗੁਰ ਕਹੈ ਜੋ ਗੁਰੂ ਉਪਦੇਸ਼ ਕਰੇ ਸੋ ਪਰ ਕਰੋ, ਉਹ ਮਨ ਲਾ ਕੇ ਕਮਾਓ, ਉਸ ਉਪਦੇਸ਼ ਨੂੰ ਚਿੱਤ ਜੋੜ ਕੇ ਕਮਾਓ। ਤੇ ਗੁਰੂ ਦਾ ਉਪਦੇਸ਼ ਵੱਡਾ ਕੀ ਹੈ, ਤਿਸ਼ਨਾ ਅਗਨ ਬੁਝਾਈ ਹੈ। ਤਿਸ਼ਨਾ ਕੀ ਹੈ, ਮਾਇਆ ਦਾ ਮੋਹ, ਮਾਇਆ ਦੀ ਲਾਲਚ, ਇਹ ਤ੍ਰਿਸ਼ਨਾ। ਤ੍ਰਿਸ਼ਨਾ ਕੀ ਹੈ, ਮਾਇਆ ਦਾ ਮੋਹ, ਉਹ ਜੋ ਸਤਾ ਰਿਹਾ ਅੰਦਰ, ਇਹ ਤ੍ਰਿਸ਼ਨਾ ਲਾਲਚ ਜੋ ਭੜਕ ਰਹੀ ਹੈ ਅੰਦਰ। ਤੋ ਗੁਰੂ ਦਾ ਉਪਦੇਸ਼ ਹੈ ਕਿ ਤ੍ਰਿਸ਼ਨਾ ਨੂੰ ਮੁਕਾਵੋ, ਤੋ ਕਹਿੰਦੇ ਨੇ ਇਸ ਕੰਮ ਪਿੱਛੇ ਚਿੱਤ ਲਾ ਕੇ ਜੋੜਵੋ। ਮਨੋ ਕੋਸ਼ਿਸ਼ ਕਰੋ ਤ੍ਰਿਸ਼ਨਾ ਮੇਟਣ ਦੀ, ਚਿੱਤ ਲਾ ਕੇ ਕੋਸ਼ਿਸ਼ ਕਰੋ ਤ੍ਰਿਸ਼ਨਾ ਮੇਟਣ ਦੀ, ਲਾਲਚ ਮੇਟਣ ਦੀ। ਜੋ ਗੁਰ ਕਹੈ ਸੋਈ ਪਰ ਕੀਜੈ, ਤੋ ਇਹ ਸਿੱਖਿਆ ਲੈ ਕੇ ਤਿਸ਼ਨਾ ਅਗਨ ਬੁਝਾਈ। ਜੇ ਪ੍ਰਭੂਪਤੀ ਨੂੰ ਮਿਲਣਾ ਹੈ ਤੋ ਫਿਰ ਬਈ ਤ੍ਰਿਸ਼ਨਾ ਬੁਝਾਣੀ ਪਏਗੀ, ਲਾਲਚ ਮੇਟਣਾ ਪਏਗਾ। ਜੇ ਤੜਪ ਹੈ, ਚਾਹਤ ਹੈ ਪ੍ਰਭੂ ਨੂੰ ਮਿਲਣ ਦੀ, ਜੁਦਾਈ ਸਹਿ ਨਹੀਂ ਸਕਦਾ, ਤੋ ਬਾਈ ਇੱਕ ਕੰਮ ਕਰਨਾ ਪਏਗਾ, ਗੁਰੂ ਦਾ ਉਪਦੇਸ਼ ਕਮਾਉਣਾ ਪਏਗਾ। ਤੇ ਵੱਡਾ ਉਪਦੇਸ਼ ਇਹ ਹੈ ਕਿ ਲਾਲਚ ਮੇਟਣੀ ਪਏਗੀ, ਤ੍ਰਿਸ਼ਨਾ ਮੇਟਣੀ ਪਏਗੀ, ਤੋ ਮਨ ਲਾ ਕੇ ਇਸ ਕੰਮ ਪਿੱਛੇ ਲੱਗ ਜਾ। ਇਹ ਉਪਦੇਸ਼ ਕੁਮਾ। ਹਾਂਜੀ,
ਹਰੀ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ, ਬਿਨ ਸੇਵੀਐ ਸੁਖ ਨਾ ਪਾਏ।
ਹਰ ਸਾਚਾ ਸੋਈ, ਇੱਕ ਪ੍ਰਭੂ ਹੀ ਅਟਲ ਹੈ। ਸਾਚਾ ਦਾ ਮਤਲਬ ਹੈ ਅਟਲ, ਸਦਾ ਰਹਿਣ ਵਾਲਾ। ਹਰ ਸਾਚਾ ਸੋਈ, ਪ੍ਰਭੂ ਅਟਲ ਰਹਿਣ ਵਾਲਾ ਹੈ। ਦਰਅਸਲ ਦੋ ਚੀਜ਼ਾਂ ਅਟਲ ਨੇ, ਕੁਰਬਾਨੀ ਨੇ ਦੱਸਣਾ, ਪ੍ਰਭੂ ਜੀ ਆਪ ਤੇ ਇਵੇਂ ਨਾਮ, ਨਾਮ ਨੂੰ ਵੀ ਅਟਲ ਆਖਿਆ। ਆਪ ਅਟਲ ਨੇ, ਨਾਮ ਅਟਲ ਹੈ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ। ਉੱਥੇ ਸਤਿਗੁਰੂ ਤਿੰਨ ਚੀਜ਼ਾਂ ਦੱਸਦੇ ਨੇ ਕਿ ਤਿੰਨ ਚੀਜ਼ਾਂ ਕਰ ਲੈਣਗੀਆਂ। ਗੁਰੂ ਨੂੰ ਵੀ ਆਖਿਆ ਸਾਧੂ ਤੋਂ ਭਾਵ ਗੁਰੂ, ਨਾਮ ਰਹਿਓ, ਨਾਮ ਸਦਾ ਅਟਲ ਰਹੇਗਾ। ਸਾਧੂ ਰਹਿਓ, ਸਾਧੂ ਗੁਰੂ ਵੀ ਸਦਾ ਅਟਲ ਹੈ, ਕਿਉਂਕਿ ਪਰਮੇਸ਼ਰ ਨਾਲ ਜੁੜ ਗਿਆ, ਉਹਦੇ ਜਿਹੜੇ ਪਰਮੇਸ਼ਰ ਚ ਕੋਈ ਫਰਕ ਨਹੀਂ ਰਿਹਾ, ਤੋ ਗੁਰੂ ਵੀ ਅਟਲ ਹੈ, ਗੁਰੂ ਕਦੇ ਮਿਟਦਾ ਨਹੀਂ। ਇਸ ਕਰਕੇ ਅੱਜ ਵੀ ਗੁਰੂ ਨਾਨਕ ਹੈ, ਬਾਣੀ ਰੂਪ ਗੁਰੂ ਹੈ। ਸਾਰੇ ਗੁਰੂ ਜਿਨ੍ਹਾਂ ਦੀ ਬਾਣੀ ਇੱਥੇ ਹੈ, ਸਾਰੇ ਭਗਤ ਜਿਨ੍ਹਾਂ ਦੀ ਬਾਣੀ ਇੱਥੇ ਹੈ, ਉਹ ਅੱਜ ਵੀ ਹੈ। ਗੁਰੂ ਮਿਟਦਾ ਨਹੀਂ, ਗੁਰੂ ਮਿਟ ਨਹੀਂ ਸਕਦਾ, ਕਿਉਂਕਿ ਸਰੀਰ ਗੁਰੂ ਨਹੀਂ ਹੁੰਦਾ, ਬਾਣੀ ਗੁਰੂ ਹੁੰਦੀ ਹੈ। ਇਸੇ ਕਰਕੇ ਆਖੀਦਾ ਗੁਰੂ ਅਮਿਟ ਹੈ, ਗੁਰੂ ਕਦੇ ਮਿਟ ਨਹੀਂ ਸਕਦਾ, ਗੁਰੂ ਅਟਲ ਹੈ। ਨਾਮ ਰਹਿਓ, ਕਿਉਂਕਿ ਨਾਮ ਬਾਣੀ ਅਟਲ ਹੈ, ਤੋ ਗੁਰੂ ਬਾਣੀ ਕਰਕੇ ਅਟਲ ਨੇ, ਪ੍ਰਭੂ ਨਾਲ ਜੁੜੇ ਕਰਕੇ ਅਟਲ ਨੇ। ਨਾਮ ਰਹਿਓ, ਸਾਧੂ ਰਹਿਓ, ਗੁਰੂ ਸਾਧੂ ਵੀ ਅਟਲ ਹੈ। ਤੇ ਰਹਿਓ ਗੁਰ ਗੋਬਿੰਦ, ਗੁਰ ਗੋਬਿੰਦ ਆਖਿਆ ਪਰਮਾਤਮਾ ਨੂੰ, ਉਹ ਤੇ ਅਟਲ ਹੈ। ਇਹ ਤਿੰਨ ਚੀਜ਼ਾਂ ਅਟਲ ਦੱਸੀਆਂ ਨੇ ਉੱਥੇ, ਨਾਲ ਗੁਰੂ ਨੂੰ ਵੀ ਦੱਸਿਆ, ਪੁਆਇੰਟ ਆਊਟ ਕੀਤਾ। ਦੱਸਦੇ ਨੇ ਕਿ ਗੁਰੂ ਸਰੀਰ ਨਹੀਂ ਹੋ ਸਕਦਾ, ਨਹੀਂ ਤਾਂ ਗੁਰੂ ਅਟਲ ਕਿਵੇਂ ਹੈ? ਫਿਰ ਤੇ ਗੁਰੂ ਨਾਨਕ ਅੱਜ ਹੈ ਨਹੀਂ, ਸਰੀਰ ਕਰਕੇ ਤੇ ਹੈ ਨਹੀਂ ਨਾ, ਲੇਕਿਨ ਅਸੀਂ ਜਾਣਦੇ ਹਾਂ ਹੈ। ਤੋ ਹੈ ਕਿਸ ਤਰ੍ਹਾਂ? ਬਾਣੀ ਕਰਕੇ ਹੈ। ਤੋ ਬਾਣੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ। ਹਾਂਜੀ, ਬਾਣੀ ਗੁਰੂ ਹੈ। ਹਾਂਜੀ, ਨਾਮ ਤੇ ਬਾਣੀ ਤੇ ਕੋਈ ਚੀਜ਼ ਨਹੀਂ, ਵੱਖਰੀ ਤੇ ਮੈਂ ਵੀ ਨਹੀਂ ਆਖਦਾ। ਹਾਂਜੀ, ਤੋ ਆਖਿਆ ਕੀ ਹੈ ਫਿਰ, ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ। ਉਸ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ। ਦੂਸਰਾ ਕਿਸ ਲਈ ਨਹੀਂ, ਕਿਸ ਚੀਜ਼ ਵਾਸਤੇ ਨਹੀਂ, ਤੋਂ ਅਗਲਾ ਹਿੱਸਾ ਇਹਨਾਂ ਜਾਂ ਤੁੱਕ ਦਾ ਉਹ ਸਮਝਾਉਂਦਾ ਹੈ। ਤਿਸ ਬਿਨ ਅਵਰ ਨਾ ਕੋਈ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਾਸ ਵਿੱਚ, ਤੇ ਉਹ ਅਖੀਰਲੇ ਹਿੱਸੇ ਵਿੱਚ ਦੱਸਿਆ ਹੈ। ਬਿਨ ਸੇਵੀਏ ਸੁੱਖ ਨਾ ਪਾਏ, ਸੁੱਖ ਹੈ ਸਦੀਵੀ ਸੁੱਖ। ਬਿਨ ਸੇਵੀਏ ਸੁੱਖ ਨਾ ਪਾਏ, ਉਸ ਨੂੰ ਚੇਤੇ ਕੀਤੇ ਬਿਨਾਂ ਸਦੀਵੀ ਸੁੱਖ ਮਿਲ ਨਹੀਂ ਸਕਦਾ। ਬਿਨ ਸੇਵੀਏ ਦੁਲਾਵਾਂ ਨਾਲ, ਸੇਵੀਏ
ਐੜੇ ਨੂੰ ਦੁਲਾਵਾਂ ਹੈ ਨਾ,
ਸਿਆਰੀ ਹੈ। ਬਿਨ ਸੇਵੀਏ ਸੇਵਾ ਨਹੀਂ ਕਹਿਣਾ, ਸੇਵੀਆ ਹੀ ਕਹਿਣਾ। ਸਿਆਰੀ ਪਿਆਰੀ ਤੇ ਮੈਂ ਤੁਹਾਨੂੰ ਕਈ ਵਾਰੀ ਆਖਿਆ ਹੈ ਕਿ ਆਵਾਜ਼ ਲੰਮੀ ਛੋਟੀ ਕਰਨੀ ਤੇ ਬੁੱਧੀ ਨਾਲ ਕਰਨੀ ਹੈ। ਸਿਮਰਨ ਕੀਤੇ ਬਗੈਰ ਬਿਨ ਸੇਵੀਆ ਹੈ, ਤੋ ਸੇਵੀਆ ਕੀਤੇ ਨਾਲ ਲੱਗਿਆ ਨਾ, ਤੋ ਵਰ ਬਣਾ। ਬਿਨ ਸੇਵੀਆ, ਬਿਨ ਸੇਵੀਆ ਸੁਖ ਨਾ ਪਾਏ, ਪ੍ਰਭੂ ਨੂੰ ਯਾਦ ਕੀਤੇ ਬਿਨਾਂ ਸਦੀਵੀ ਸੁਖ ਮਿਲ ਨਹੀਂ ਸਕਦਾ। ਇਸ ਕਰਕੇ ਤਿਸ ਬਿਨ ਅਵਰ ਨਾ ਕੋਈ, ਹੋਰ ਕੋਈ ਹੈ ਨਹੀਂ ਜੋ ਸਦੀਵੀ ਸੁਖ ਬਖਸ਼ ਸਕੇ। ਤਿਸ ਬਿਨ ਅਵਰ ਨਾ ਕੋਈ, ਉਸ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਜੋ ਤੁਹਾਨੂੰ ਸਦੀਵੀ ਸੁਖ ਦੇ ਸਕਦਾ। ਸਦੀਵੀ ਸੁਖ ਉਸੇ ਤੋਂ ਮਿਲੇਗਾ। ਤੋ ਤਿਸ ਬਿਨ ਅਵਰ ਨਾ ਕੋਈ, ਇੱਥੇ ਕਾਹਦੀ ਬਰਾਬਰੀ ਹੈ? ਸੁਖ ਦੇਣ ਵਿੱਚ ਬਰਾਬਰੀ। ਜਿਹੜਾ ਸੁਖ ਪ੍ਰਭੂ ਦੇ ਸਕਦਾ ਉਹ ਹੋਰ ਕੋਈ ਨਹੀਂ ਦੇ ਸਕਦਾ, ਕਿਉਂਕਿ ਉਹ ਤੁਹਾਨੂੰ ਸਦੀਵੀ ਸੁਖ ਦੇਵੇਗਾ। ਕੋਈ ਦੂਜਾ ਤੁਹਾਨੂੰ ਦਿਹਾੜੀ ਦੋ ਦਿਹਾੜੀ ਦੇ ਸੁੱਖ ਦੇ ਸਕਦਾ, ਸਦੀਵੀ ਸੁੱਖ ਨਹੀਂ ਦੇ ਸਕਦਾ। ਕੋਈ ਮਹੀਨਾ ਦੋ ਮਹੀਨੇ ਤੁਹਾਨੂੰ ਰਾਜ਼ੀ ਰੱਖ ਸਕਦਾ ਹੈ, ਸੁੱਖ ਦੇ ਸਕਦਾ ਹੈ। ਸਾਲ ਦੋ ਸਾਲ ਦੇ ਸਕਦਾ ਹੈ, ਇੱਕ ਜੀਵਨ ਦਾ ਸੁੱਖ ਦੇ ਸਕਦਾ ਹੈ ਬਹੁਤਾ ਤੋਂ ਬਹੁਤਾ। ਲੇਕਿਨ ਇੱਥੇ ਤੇ ਆਤਮਾ ਨੂੰ ਸਦੀਵੀ ਸੁੱਖ, ਨੈਵਰ ਐਂਡਿੰਗ ਸੁੱਖ, ਹਮੇਸ਼ਾ ਹਮੇਸ਼ਾ ਦਾ ਸੁੱਖ ਮਿਲ ਜਾਂਦਾ ਹੈ। ਤੋਂ ਕਹਿੰਦੇ ਨੇ ਕਿ ਕਹਿੰਦੇ ਨੇ ਬਿਨ ਹਰ ਪਿਆਰੇ ਰਹਿ ਨਾ ਸਾਕੇ, ਗੁਣ ਬਿਨ ਮਹਿਲ ਨਾ ਪਾਈਐ, ਜੋ ਗੁਰ ਕਹੇ ਸੋਈ ਪਰ ਕੀਜੈ, ਤਿਸ਼ਨਾ ਅਗਨ ਬੁਝਾਈਐ। ਤਿਸ਼ਨਾ ਨਹੀਂ ਕਹਿਣਾ, ਤਿਸ਼ਨਾ। ਫਿਰ ਹਰ ਸਾਚਾ ਸੋਈ ਇੱਕ ਪ੍ਰਭੂ ਦੀ ਅਟਲ ਹਨ, ਤਿਸ ਬਿਨ ਅਵਰ ਨਾ ਕੋਈ, ਉਸ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਕਾਸ ਵਿੱਚ ਸੁੱਖ ਦੇਣ ਵਿੱਚ, ਕਿਉਂਕਿ ਉਹ ਸੁੱਖ ਸਦੀਵੀ ਦੇਂਦਾ ਹੈ। ਬਿਨ ਸੇਵੀਏ ਸੁੱਖ ਨਾ ਪਾਏ, ਤੇ ਜੇ ਸਦੀਵੀ ਸੁੱਖ ਹਾਸਲ ਕਰਨਾ ਹੈ ਤੇ ਬੰਦਗੀ ਕਰਨੀ ਪਏਗੀ। ਬਿਨ ਸੇਵੀਏ ਬੰਦਗੀ ਤੋਂ ਬਗੈਰ, ਬਿਨ ਸੇਵੀਏ ਬਿਨਾਂ ਉਸ ਦੀ ਸ਼ਰਨ ਆਇਆ, ਬਿਨਾਂ ਉਸ ਦੀ ਬੰਦਗੀ ਕੀਤੀਆਂ ਸੁੱਖ ਨਾ ਪਾਏ। ਰੂਹ ਆਤਮਾ ਸਦੀਵੀ ਸੁੱਖ ਪਾ ਨਹੀਂ ਸਕਦੀ। ਹਾਂਜੀ, ਤੋ ਸਮਝਾ ਰਹੇ ਨੇ ਐ ਛੁੱਟੜ ਔਰਤ ਸੁੱਖ ਦੀ ਵਾਲ ਵਿੱਚ, ਜੇ ਸਦੀਵੀ ਸੁੱਖ ਪਾਉਣਾ ਹੈ ਤੋ ਫਿਰ ਉਸਦੀ ਸ਼ਰਨ ਆਉਣਾ ਪਏਗਾ, ਉਸਦੀ ਬੰਦਗੀ ਕਰਨੀ ਪਏਗੀ। ਹਾਂਜੀ,
ਨਾਨਕ ਸਾਧਨ ਮਿਲੇ ਮਿਲਾਈ, ਜਿਸਨੋ ਆਪ ਮਿਲਾਏ।
ਨਾਨਕ ਸਾਧਨ ਮਿਲੇ ਮਿਲਾਈ, ਸਾਧਨ ਔਰਤ, ਵਿਛੜੀ ਹੋਈ ਔਰਤ, ਵਿਛੜੀ ਹੋਈ ਰੂਹ, ਵਿਛੜੀ ਹੋਈ ਆਤਮਾ ਮਿਲ ਸਕਦੀ ਹੈ। ਕਿਵੇਂ ਮਿਲ ਸਕਦੀ ਹੈ? ਮਿਲੇ ਮਿਲਾਈ, ਜੇ ਗੁਰੂ ਮਿਲਾਵੇ ਤਾਂ ਮਿਲ ਸਕੇ। ਗੁਰੂ ਦੀ ਮਿਲਾਈ ਹੋਈ ਮਿਲ ਸਕਦੀ ਹੈ, ਜੇ ਗੁਰੂ ਮਿਲਾ ਦੇਵੇ ਤਾਂ ਮਿਲ ਸਕਦੀ ਹੈ, ਆਪਣੇ ਐਫਰਟਸ ਨਾਲ ਨਹੀਂ ਮਿਲ ਸਕਦੀ। ਆਪਣਾ ਜ਼ੋਰ ਕਿਤਨਾ ਵੀ ਲਾ ਲਵੇ ਨਹੀਂ ਮਿਲ ਸਕਦੀ, ਜੇ ਗੁਰੂ ਮਿਲਾ ਦੇਵੇ ਤੇ ਮਿਲ ਸਕਦੀ ਹੈ, ਗੁਰੂ ਦੀ ਮਿਲਾਈ ਹੋਈ ਮਿਲ ਸਕਦੀ। ਨਾਨਕ ਸਾਧਨ ਮਿਲੈ, ਕਿਵੇਂ ਮਿਲੈ? ਮਿਲਾਈ, ਜੇ ਗੁਰੂ ਮਿਲਾ ਦੇਵੇ। ਨਾਨਕ ਸਾਧਨ ਮਿਲੈ ਮਿਲਾਈ, ਤੇ ਗੁਰੂ ਕਿਸ ਨੂੰ ਮਿਲਦਾ? ਜਿਸ ਨੂੰ ਆਪ ਮਿਲਾਏ। ਗੁਰੂ ਕਿਸ ਨੂੰ ਮਿਲਦਾ ਫਿਰ ਦੱਸ ਦਿੰਦੇ ਨੇ, ਜੇ ਗੁਰੂ ਦੇ ਮਿਲਾਇਆ ਮਿਲਦੀ ਹੈ ਤੇ ਗੁਰੂ ਕਿਸ ਨੂੰ ਮਿਲਦਾ ਹੈ? ਜਿਸ ਨੂੰ ਆਪ ਮਿਲਾਏ, ਜਿਸ ਨੂੰ ਰੱਬ ਗੁਰੂ ਤੇ ਲੜ ਲਾ ਦੇਵੇ ਗੁਰੂ ਤੇ ਉਸਨੂੰ ਹੀ ਮਿਲੇਗਾ, ਜਿਸ ਤੇ ਰੱਬ ਮੇਰ ਕਰੇ ਗੁਰੂ ਤੇ ਉਸਨੂੰ ਮਿਲੇਗਾ। ਪ੍ਰਭੂ ਨਾਲ ਮੇਲ ਹੋ ਸਕਦਾ ਗੁਰੂ ਦੁਆਰਾ, ਤੇ ਗੁਰੂ ਕਿਸ ਦੇ, ਗੁਰੂ ਕਿਸ ਨੂੰ ਮਿਲ ਸਕਦਾ ਜਿਸ ਤੇ ਉਹ ਮੇਲ ਕਰੇ। ਇਹ ਸਮਝਾ ਦਿੱਤਾ। ਗੁਰੂ ਦੇ ਲੜ ਵੀ ਉਹੀ ਲਾਉਂਦਾ ਹੈ। ਹਾਂਜੀ,
ਤਨ ਰਹਿਣ ਸੁਹੇ ਲੜੀਏ ਜੀਓ, ਹਰ ਸਿਉ ਚਿਤ ਲਾਏ।
ਤਨ ਰਹਿਣ ਰਹਿਣ ਦੇਖਿਆ ਨਾਣੇ ਨੂੰ ਸਿਆਰੀ, ਰਾਤ ਨੂੰ ਰਹਿਣ ਹੁੰਦਾ ਰਾਤ, ਤੇ ਰਾਤ ਨੂੰ ਰਾਤ ਦੌਰਾਨ, ਤੇ ਰਾਤ ਕਿਹੜੀ ਹੈ? ਜ਼ਿੰਦਗੀ ਰੂਪੀ ਰਾਤ। ਇਹ ਸਾਡੀ ਜ਼ਿੰਦਗੀ ਇੱਕ ਰਾਤ ਹੀ ਤੇ ਹੈ, ਝੱਟ ਨਿਕਲ ਜਾਂਦੀ ਏ ਜਿਵੇਂ ਰਾਤ ਨੀਂਦ ਵਿੱਚ ਨਿਕਲ ਜਾਂਦੀ ਏ। ਇਹ ਵੀ ਜ਼ਿੰਦਗੀ ਕੰਮ ਧੰਦਿਆਂ ਵਿੱਚ ਨਿਕਲ ਜਾਂਦੀ ਏ, ਝੱਟ ਹੀ ਨਿਕਲ ਜਾਂਦੀ ਏ, ਪਤਾ ਹੀ ਨਹੀਂ ਲੱਗਦਾ ਕਦੋਂ ਨਿਕਲ ਜਾਂਦੀ ਏ। 80-90 ਸਾਲ ਗੁਜ਼ਰਦਿਆਂ ਕੋਈ ਪਤਾ ਹੀ ਨਹੀਂ ਲੱਗਦਾ। ਤੋ ਕਹਿੰਦੇ ਨੇ ਧਨ ਰਹਿਣ ਸੁਹੇਲੜੀਏ ਜੀਓ, ਜ਼ਿੰਦਗੀ ਵਿੱਚ ਉਹ ਜੀਵਾਤਮਾ ਸੁਖੀ ਰਹਿ ਸਕਦੀ ਹੈ, ਉਹ ਔਰਤ ਸੁਖੀ ਰਹਿ ਸਕਦੀ ਹੈ। ਧਨ ਦਾ ਮਤਲਬ ਹੁੰਦਾ ਔਰਤ, ਤੇ ਡੂੰਘਾ ਭਾਵ ਹੈ ਜੀਵਾਤਮਾ ਰੂਹ। ਰਹਿਣ ਅਖਰੀ ਅਰਥ ਹੈ ਰਾਤ, ਤੇ ਡੂੰਘਾ ਭਾਵ ਹੈ ਜ਼ਿੰਦਗੀ। ਉਹ ਰੂਹ ਜ਼ਿੰਦਗੀ ਦੇ ਦੌਰਾਨ ਰਹਿਣ ਨਾਣੇ ਨੂੰ ਸਿਆਰੀ, ਰਾਤ ਦੌਰਾਨ ਜ਼ਿੰਦਗੀ ਦੌਰਾਨ ਸੁਹੇਲੜੀਏ ਸੁਖੀ ਰਹਿਣਾ, ਸੁਹੇਲੜੀ ਹੈ ਸੁਖ ਵਿੱਚ ਬਿਤਾ ਸਕਦੀ ਹੈ, ਸੁਖੀ ਰਹਿ ਸਕਦੀ ਹੈ। ਕਿਹੜੀ? ਹਰ ਸਿਉ ਚਿੱਤ ਲਾਏ। ਉਹ ਆਤਮਾ ਜ਼ਿੰਦਗੀ ਦੌਰਾਨ ਸੁਖੀ ਰਹਿ ਸਕਦੀ ਹੈ ਜਿਹੜੀ ਪਰਮਾਤਮਾ ਨਾਲ ਚਿੱਤ ਜੋੜ ਲਵੇ, ਹਰ ਸਿਉ ਚਿੱਤ ਲਾਏ। ਹਾਂਜੀ,
ਸਤਿਗੁਰ ਸੇਵੇ ਪਾਓ ਕਰੇ ਜੀਓ, ਵਿੱਚੋਂ ਆਪ ਗਵਾਏ।
ਸਤਿਗੁਰੂ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ। ਤੋ ਗੁਰੂ ਕਰਦਾ ਕੀ ਹੈ? ਗੁਰੂ ਪਹਿਲਾਂ ਤੁਹਾਡਾ ਹੰਕਾਰ ਮੇੜਦਾ, ਵਿੱਚੋਂ ਆਪ ਗਵਾਏ। ਆਪ ਕੇ ਆਪਾ ਭਾਵ ਹੰਕਾਰ। ਆਪ ਦਾ ਮਤਲਬ ਕੀ ਹੁੰਦਾ? ਆਪਾ ਭਾਵ ਅਰਥ ਕੀ ਹੈ? ਹੰਕਾਰ। ਗੁਰੂ ਤੁਹਾਡਾ ਹੰਕਾਰ ਦੂਰ ਕਰਦਾ, ਗੁਰੂ ਹੰਕਾਰ ਤੋੜਦਾ। ਤੋ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਵਿੱਚੋਂ ਹੰਕਾਰ ਦੂਰ ਕਰੇ, ਤੋੜ ਦੇਵੇ, ਜੇਕਰ ਉਸਦਾ ਹੰਕਾਰ ਟੁੱਟ ਜਾਏ, ਸਤਿਗੁਰ ਸੇਵੇ, ਸੇਵੇ ਦਾ ਮਤਲਬ ਕੀ ਹੈ? ਸ਼ਰਨ। ਜੇ ਗੁਰੂ ਦੀ ਸ਼ਰਨ ਆ ਕੇ ਬੰਦਾ ਆਪਣਾ ਹੰਕਾਰ ਤੋੜ ਲਵੇ, ਤੇ ਪਾਓ ਕਰੇ, ਪਾਓ ਪਿਆਰ। ਕਿਸ ਨਾਲ ਪਿਆਰ? ਪਰਮਾਤਮਾ ਨਾਲ, ਗੁਰੂ ਨਾਲ। ਜੇ ਬੰਦਾ ਗੁਰੂ ਦੀ ਸ਼ਰਨ ਆ ਜਾਏ, ਆਪਣਾ ਹੰਕਾਰ ਤੋੜ ਕੇ ਪਿਆਰ ਕਰੇ ਗੁਰੂ ਨਾਲ, ਪਿਆਰ ਕਰੇ ਪਰਮੇਸ਼ਰ ਨਾਲ, ਤੇ ਕਹਿੰਦੇ ਨੇ ਫਿਰ ਕੀ ਹੋਏਗਾ? ਵਿੱਚੋਂ ਆਪ ਗਵਾਏ, ਹਰ ਗੁਣ ਗਾਏ, ਅਨਦਿਨ ਲਾਗਾ ਭਾਵ। ਜਿਹੜਾ ਹੰਕਾਰ ਤੋੜ ਕੇ ਹਰ ਗੁਣੇ, ਉਹਨੂੰ ਸਦੀਵੀ ਪਿਆਰ ਲੱਗ ਜਾਏਗਾ। ਅਨਦਿਨ ਲਾਗਾ ਪਾਓ, ਅਨਦਿਨ ਹੈ ਰੋਜ਼ ਦਾ, ਅਨਦਿਨ ਹਰ ਰੋਜ਼ ਦਾ, ਨਿਤ ਰਹਿਣ ਵਾਲਾ। ਅਨਦਿਨ ਲਾਗਾ ਪਾਓ, ਉਹਦਾ ਪ੍ਰਭੂ ਪਤੀ ਨਾਲ ਪਿਆਰ ਬਣ ਜਾਏਗਾ, ਹਮੇਸ਼ਾ ਹਮੇਸ਼ਾ ਦਾ ਪਿਆਰ, ਗੂੜਾ ਪਿਆਰ ਪੈ ਜਾਏਗਾ ਪਰਮੇਸ਼ਰ ਨਾਲ। ਅਨਦਿਨ ਰੋਜ਼ ਦਾ ਲਾਗਾ ਭਾਉ ਲੱਗ ਜਾਏਗਾ ਪਿਆਰ। ਤੋ ਕਹਿੰਦੇ ਨੇ ਹੰਕਾਰ ਤੋੜ ਕੇ ਜਿਹੜਾ ਗੁਰੂ ਨੂੰ ਪਿਆਰ ਕਰੇਗਾ, ਸਤਿਕਾਰ ਕਰੇਗਾ, ਉਹਦਾ ਪਿਆਰ ਰੱਬ ਨਾਲ ਵੀ ਪੈ ਜਾਏਗਾ। ਔਰ ਉਹ ਪਿਆਰ ਜਿਹੜਾ ਰੱਬ ਨਾਲ ਪਏਗਾ, ਉਹ ਸਦੀਵੀ ਪਿਆਰ ਪਏਗਾ ਅਨਦਿਨ ਦਾ। ਇੱਥੇ ਤੇ ਪਿਆਰ ਪੈਂਦਾ ਦਿਹਾੜੀ ਦੋ ਦਿਹਾੜੀ ਦਾ, ਫਿਰ ਭੁੱਲ ਜਾਈਦਾ। ਜਿਹੜਾ ਗੁਰੂ ਦੀ ਲੜ ਲੱਗ ਕੇ ਹੰਕਾਰ ਤੋੜ ਦੇਵੇ, ਮੇਟ ਦੇਵੇ, ਕਹਿੰਦੇ ਨੇ ਗੁਰੂ ਉਸ ਨੂੰ ਪਿਆਰ ਲਾ ਦੇਗਾ, ਪਰਮੇਸ਼ਰ ਦਾ ਪਿਆਰ ਪਾ ਦੇਗਾ, ਤੇ ਉਹ ਪਿਆਰ ਅਨਦਿਨ ਦਾ ਹੋਏਗਾ, ਹਰ ਰੋਜ਼ ਦਾ ਹੋਏਗਾ। ਹਰ ਗੁਣ ਗਾਏ, ਅਨਦਿਨ ਲਾਗਾ ਭਾਉ। ਹਾਂਜੀ,
ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੇ ਸ਼ਬਦ ਸਮਾਓ।
ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੇ ਸ਼ਬਦ ਸਮਾਓ। ਜੀ ਕੀ ਮੇਲੀ, ਪਹਿਲਾਂ ਸਮਝੋ, ਮੇਰੀ ਜਿੰਦ ਦੀ ਮੇਲਣ। ਜੀ ਕੀ ਮੇਲੀ, ਮੇਰੀ ਜਿੰਦ ਦੀ ਮੇਲਣ। ਆਪਾਂ ਕਹਿੰਦੇ ਹਾਂ ਜਿਗਰੀ ਦੋਸਤ, ਸਖੀ ਸਹੇਲੀ, ਜੀ ਕੀ ਮੇਲੀ, ਇਹ ਮੇਰੀ ਜਿੰਦ ਜਾਨ ਨਾਲੋਂ ਪਿਆਰੀ ਏ, ਸਖੀ ਏ, ਸਹੇਲੀ ਏ, ਇਹ ਮੇਰੀ ਏ ਜਿੰਦ ਦੀ ਏ ਮੇਲਣੇ। ਗੁਰ ਕਾ ਸ਼ਬਦ ਹੈ ਸਮਾਓ, ਸਮਾਓ ਦਾ ਅਰਥ ਹੁੰਦਾ ਸੁਰਤ ਜੋੜੇ। ਐ ਮੇਰੀ ਏ ਸਖੀ ਸਹੇਲੀਏ, ਮੇਰੀ ਜਿੰਦ ਜਾਨ ਨਾਲੋਂ ਪਿਆਰੀ ਏ ਸਖੀ ਸਹੇਲੀਏ, ਸੁਣ ਸੁਣ ਸਖੀ ਸਹੇਲੀ, ਜੀ ਕੀ ਮੇਲੀ, ਐ ਮੇਰੀ ਜਾਨ ਨਾਲੋਂ ਪਿਆਰੀ ਏ ਸਖੀ ਸਹੇਲੀਏ, ਮੇਰੀ ਗੱਲ ਸੁਣ। ਕੀ ਗੱਲ? ਗੁਰ ਕਾ ਸ਼ਬਦ ਹੈ ਸਮਾਓ, ਗੁਰੂ ਦੇ ਸ਼ਬਦ ਦੇ ਵਿੱਚ ਲਿਵ ਲਾਓ। ਸਮਾਓ ਦਾ ਮਤਲਬ ਹੈ ਲਿਵ ਲਾ ਲੈਣੀ, ਗੁਰੂ ਦੇ ਸ਼ਬਦ ਵਿੱਚ ਲਿਵ ਲਾਉਣਾ ਸਿੱਖੋ। ਗੁਰ ਕੈਸ਼ ਦੇਖਿਆ ਸ਼ਬਦ ਨੂੰ ਸਿਆਰੀ, ਸ਼ਬਦ ਵਿੱਚ ਸ਼ਬਦ ਹੈ, ਗੁਰੂ ਦੇ ਸ਼ਬਦ ਵਿੱਚ ਸਮਾਓ, ਲਿਵ ਲਾ ਲਓ। ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਨੀ ਸਿੱਖੋ, ਲਿਵ ਲਾਉਣੀ ਸਿੱਖੋ, ਕਿਉਂਕਿ ਸ਼ਬਦ ਦੁਆਰਾ ਪਰਮਾਤਮਾ ਨਾਲ ਲਿਵ ਲੱਗਦੀ ਹੈ। ਸ਼ਬਦ ਰਾਹੀਂ